रैण दिन सुप्रभात तू है ही गावना जी जंत सरबत नाउ तेरा त्यावना तू दाता दातार तेरा दिता खावना भगत जना कै संग पाप गवावना जन नानक सद बलहार बल बल जावना जन नानक सद बलहार बल बल जावना
वाहिगुरु जी फलगुण आनंद उपार्जन हर सज्जन प्रगटे आए संत सहाय राम के कर कृपा दिया मिलाए
वाहिगुरु जी का खालसा वाहिगुरु जी की फतेह। सतगुरु महाराज पातशाह जी दे पावन पवित्र चरणा विच विराजमान सन्मान योग साध संगत जीओ रात्रि दे सुंदर दीवाना दे विच आप जी धन गुरु ग्रंथ साहिब जी दे दर्शन करके रबाबी साहबाना तो कीर्तन दे शब्द सरवण करके गुरु दरबार विच हाजरियां लगवाईयां ने बेअंत संगतां संगरांद दे दिहाड़े नूं मुख रख के अज अमृत वेले तो ही गुरु घर विखे हाजरियां भर रहियां ने। सतगुरु महाराज पातशाह जी ने इन्हां त्योहारां नूं निरंकार परमेशर नाल मिलन दा सबब बनाया है। जिवें वैसाखी दा जोड़ मेला धन धन श्री गुरु अमरदास साहिब पातशाह जी ने गोइंदवाल शुरू कीता ते पहला ए जिमीदारां किसानां दा मेला होया करदा सी, कणक पकदी सी ते खुशियां दे विच जिमीदारां ने मेला मना लेना भई हाड़ी वड्डण तो पहला। तो बाबा अमरदास साहिब सतगुरु सच्चे पातशाह ने इस नूं गुरु घर दा जोड़ मेला बनाया। दशमेश पिता जी ने इत्ते पक्की स्टैंप ला दित्ती जद विसाखी ते खालसा पंथ साजिया गया। इवें ही संग्रांद जो लफज है साध संगत जी ए हिंदी दे सुकरांत लफज तो बदल के सिख धर्म वल आया है। सुकरांत दा अर्थ करांत लफज आप जी समझदे जे क्रांति दा अर्थ है बदला आवना। जेड़े सूरज दी पूजा करिया करदे सन ओ ए मनदे ने के सूरज जो है एक साल दे विच बारह रासां दे विचों दी प्रवेश करदा ते एक एक महीना एक रास दे विच रहिंदा है ते जद एक रास तो दूसरी रास दे विच ओ जांदा है ते उस दिन क्रांति आउंदी है ते जेड़े सूरज नू देवता मनदे सी जदों किसे शब्द नाल विशेषण लईए आपां सो ला दिंदे हां। उन्हां ने फिर इस क्रांति नू सो क्रांति कहना शुरू कीता कि शुभ तब्दीली आउंदी है जिस दिन सूरज देवता एक रास विचों दूसरी रास दे विच तब्दील हुंदा है। तो उस दिन फिर भारत वर्ष दे लोग उस दिन नू इयों मनन लग गए कि शायद साडी बरादरी दे विच पिंड विच जो ब्राह्मण जी पंडित जी रहिंदे ने उन्हां दे मुख तों शायद ए महीना सुन लैण दे नाल दिन दिहाड़ा शुभ लंघेगा। तो ए रीत जो सी बड़ी परपक हो चुकी सी। दस गुरु साहबान जी दे धरती ते आउण दा मकसद ही यही सीगा कि ए मनुख जो है ए केवल खाली फोकट कर्म कांडा विच फस गया होया सी। जिवें पार उतारा जो है ओ हुंदा है मैं कई बारी हैरान हुंना। सो भाई साहब जी हुणी जद हुण वक्त देंदे ने जथियां नूं ते कई बार बचन सुणाउंदे ने ते उन्हां विच बड़ा कई बारी कीमती बचन सुना जांदे है। जिहड़ा इन्हां ने हुणे बचन कीता ना भई हाजरी जिहड़ी ओ सुरत दी लगनी शरीर दी नहीं लगनी। एक ऐसा कीमती बचन है इहनूं जिहड़ा वी पकड़ के कमा लवे ते ओ लाहा लै सकदा है। हाजरी जो है उस सुरत दी लगनी है शरीर दी नहीं लगदी। ते कलगियां वाले पातशाह दे जीवन विच ऐसी एक घटना भी आउंदी है भी जेड़े हाजर ओ गैर हाजर ते जेड़े गैर हाजर उन्हां दा मन गुरु दे चरणां च डरदियां होयां लगा रहा ते उन्हां दी हाजरी लग गई। इस प्रकार भारत दे अंदर जो धर्म चलदे सी उन्हां दे विचों सच्चाई खत्म होके एक कर्म कांड बन के रह गए सी। कर्म कांड इंसान करी तां जांदे सी लेकिन लाभ उहदे चों कोई नहीं सी मिलदा। हुण जिहड़े अंदरों तत्सार है वह महाराज दसण वास्ते ਔਰ ਵਿਛੜਿਆਂ ਜੀਵਾਂ ਨੂੰ ਪਰਮੇਸ਼ਰ ਨਾਲ ਮਿਲਣ ਵਾਸਤੇ ਸਤਿਗੁਰੂ ਮਹਾਰਾਜ ਆਏ ਔਰ ਸਤਿਗੁਰੂ ਸਾਹਿਬਾਨ ਜੀ ਨੇ ਵਿਚਾਰਿਆ ਕਿ ਭਾਰਤੀ ਲੋਕਾਂ ਦੇ ਦਿਮਾਗ ਵਿੱਚ ਜਿਹੜੀ ਕਰਮ ਕਾਂਡ ਰੀਤੀ ਪੱਕੀ ਹੋ ਚੁੱਕੀ ਹੈ ਇਹਨੂੰ ਕੱਢਣ ਦੀ ਬਜਾਏ ਦਾ ਰੂਪ ਸੁਧਾਰ ਦਿੱਤਾ ਜਾਏ ਤੇ ਇਹਦੇ ਵਿੱਚੋਂ ਇਹਨਾਂ ਨੂੰ ਲਾਭ ਮਿਲ ਜਾਏ। ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਪਹਿਲਾਂ ਹੀ ਤੁਖਾਰੀ ਰਾਗ ਵਿੱਚ ਐਸੀ ਪਵਿੱਤਰ ਬਾਣੀ ਉਚਾਰੀ ਕਿ ਭਾਈ ਜਿਸ ਦਿਨ ਤੁਹਾਨੂੰ ਬ੍ਰਾਹਮਣ ਵੀਰਾਂ ਨੇ ਇਹ ਦੱਸਿਆ ਨਾ ਕਿ ਸੂਰਜ ਦੇਵਤਾ ਇੱਕ ਰਾਸ ਚੋਂ ਦੂਸਰੀ ਰਾਸ ਵਿੱਚ ਜਾਂਦਾ ਤੇ ਉਸ ਦਿਨ ਸੋ ਕ੍ਰਾਂਤ ਹੁੰਦੀ ਹੈ, ਸ਼ੁਭ ਤਬਦੀਲੀ ਹੁੰਦੀ ਹੈ, ਤੇ ਮਹਾਰਾਜ ਪਾਤਸ਼ਾਹ ਨੇ ਕਿਹਾ ਸੂਰਜ ਕੁਛ ਨਹੀਂ ਦੇ ਸਕਦਾ, ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ, ਉਸ ਰੱਬ ਦੇ ਪਰਮਾਤਮਾ ਦੇ ਇੱਕ ਇੱਕ ਰੋਮ ਦੇ ਵਿੱਚ ਇਹ ਕਰੋੜਾਂ ਬ੍ਰਹਿਮੰਡ ਜਿਹੜੇ ਸਮਾਏ ਹੋਏ ਨੇ, ਸੂਰਜ ਵਿਚਾਰਾ ਕੀ ਦੇਵੇਗਾ। ਇਸ ਲਈ ਸਤਿਗੁਰਾਂ ਨੇ ਕਿਹਾ ਕਿ ਜਿਹੜਾ ਇਹਨਾਂ ਸਭਨਾਂ ਸੂਰਜਾਂ ਦਾ ਮਾਲਕ ਹੈ ਉਸ ਸੂਰਜ ਨੂੰ ਅਕਾਲ ਪੁਰਖ ਪਰਮੇਸ਼ਰ ਨੂੰ ਸਿਮਰੋ। ਤੇ ਮਹਾਰਾਜ ਪਾਤਸ਼ਾਹ ਨੇ ਫਰਮਾਇਆ ਵੀ ਜਿਸ ਦਿਨ ਮਹੀਨਾ ਸ਼ੁਰੂ ਹੁੰਦਾ ਹੈ ਜੇ ਉਸ ਦਿਨ ਤੁਸੀਂ ਪਰਮਾਤਮਾ ਦੇ ਅੱਗੇ ਆਪਣੇ ਜੀਵਨ ਦੀ ਸੁਰੱਖਿਆ ਦੇ ਲਈ, ਆਪਣੀ ਤਰੱਕੀ ਦੇ ਲਈ, ਆਪਣੀ ਸੁਖ ਸ਼ਾਂਤੀ ਦੇ ਵਾਸਤੇ ਬੇਨਤੀਆਂ ਅਰਦਾਸਾਂ ਕਰਨੀਆਂ। ਤੇ ਮਹਾਰਾਜ ਪਾਤਸ਼ਾਹ ਨੇ ਕਿਹਾ ਨਾਲ ਨਾਲ ਅਸੀਂ ਸ਼ਬਦ ਦੇ ਵਿੱਚ ਜੋ ਉਪਦੇਸ਼ ਦੇ ਰਹੇ ਹਾਂ ਉਹਨੂੰ ਵਿਚਾਰਿਆ ਜਾਏ, ਉਹਨੂੰ ਕਮਾਇਆ ਜਾਏ। ਤੇ ਜਦ ਸਤਿਗੁਰੂ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਜੀ ਦਾ ਸਮਾਂ ਆਇਆ ਉਹਨਾਂ ਨੇ ਇੱਕ ਪਵਿੱਤਰ ਬਾਣੀ ਮਾਂਝ ਰਾਗ ਵਿੱਚ 12 ਮਾਹ ਦੀ ਉਚਾਰੀ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬੈਠਿਆ ਹੋਇਆ ਔਰ ਚੇਤ ਮਹੀਨੇ ਤੋਂ ਉਪਦੇਸ਼ ਦਿੰਦਿਆਂ ਦਿੰਦਿਆਂ ਸ਼ੁਰੂ ਕਰਕੇ ਜਦੋਂ ਚੇਤ ਤੋਂ ਫੱਗਣ ਤੱਕ ਦੀ ਸਾਰੀ ਬਾਣੀ ਨੂੰ ਸਮੇਤ ਅਰਥਾਂ ਦੇ ਪੜ੍ਹੀਏ ਤੇ ਇਹਦੇ ਚੋਂ ਪਤਾ ਲੱਗ ਜਾਂਦਾ ਕਿ ਮਹਾਰਾਜ ਕਿਵੇਂ ਸਟੈਪ ਬਾਏ ਸਟੈਪ ਇਸ ਆਤਮਾ ਨੂੰ ਨਿਰੰਕਾਰ ਨਾਲ ਮਿਲਣ ਦੇ ਵਾਸਤੇ ਕੈਸੇ ਸੁੰਦਰ ਉਪਦੇਸ਼ ਦਿੰਦੇ ਹੈ। ਚਲਦਿਆਂ ਚਲਦਿਆਂ ਵਿੱਚ ਮਹਾਰਾਜ ਫਰਮਾਉਂਦੇ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ, ਰੱਬ ਨੂੰ ਮਿਲਣ ਲਈ ਦਿਲ ਕਰਦਾ ਤੇ ਜਿਹੜੇ ਬੰਦੇ ਆ ਤੂੰ ਦਿਨ ਰਾਤ ਕਰਮ ਕਰਦਾ ਇਹਨਾਂ ਵਿੱਚ ਜਿਹੜੇ ਕਰਮ ਰੱਬ ਨੂੰ ਮਿਲਾਵਣ ਵਾਲੇ ਹੋਣਗੇ ਉਹਨਾਂ ਨੂੰ ਤੂੰ ਆਪ ਹੀ ਸ਼ਾਮ ਨੂੰ ਸੋਚ ਲਿਆ ਕਰ ਭਈ ਕਿੰਨੇ ਕੰਮ ਮੈਂ ਰੱਬ ਨੂੰ ਮਿਲਣ ਵਾਲੇ ਅੱਜ 24 ਘੰਟਿਆਂ ਵਿੱਚ ਕੀਤੇ ਹੈ ਤੇ ਕਿੰਨੇ ਰੱਬ ਤੋਂ ਮੈਂ ਦੂਰ ਹੋਣ ਵਾਲੇ ਕੀਤੇ ਹੈ, ਬਸ ਉਹਨਾਂ ਦੀ ਤੁਲਨਾ ਕਰੀ ਚੱਲ। ਜਦ ਤੇਰੇ ਸਾਰੇ ਕਰਮ 24 ਘੰਟਿਆਂ ਦੇ ਵਿੱਚ ਰੱਬ ਦੀਆਂ ਖੁਸ਼ੀਆਂ ਲੈਣ ਵਾਲੇ ਹੋ ਜਾਣਗੇ ਤੇ ਕਰਮ ਮਿਲਾਵਣ ਹਾਰ ਇਹ ਤੇਰੇ ਕਰਮ ਹੀ ਤੈਨੂੰ ਰੱਬ ਨਾਲ ਮਿਲਾ ਦੇਣਗੇ। ਇਹ ਸਫ਼ਰ ਚੇਤ ਮਹੀਨੇ ਤੋਂ ਸ਼ੁਰੂ ਕਰਕੇ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਫਲਗਣ ਤੱਕ ਅਖੀਰਲਾ ਮਹੀਨਾ ਫੱਗਣ ਨੂੰ ਮਹਾਰਾਜ ਪਾਤਸ਼ਾਹ ਜੀ ਨੇ ਮੰਨਿਆ 12ਵਾਂ ਮਹੀਨਾ। ਇਹ ਬਾਣੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅੰਦਰ ਪ੍ਰਵੇਸ਼ ਕਰਨ ਲੱਗੀ ਹੈ। ਸੱਜੇ ਪਾਸੇ ਸੰਗਮਰਮਰ ਦੀ ਪਾਲਕੀ ਬਣੀ ਛੋਟਾ ਜਿਹਾ ਨਿਸ਼ਾਨ ਸਾਹਿਬ ਲੱਗਾ, ਉੱਥੇ ਇਹ ਬਾਣੀ ਪਵਿੱਤਰ ਬਾਣੀ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੋਈ ਹੈ। ਔਰ ਜਦ ਫੱਗਣ ਦਾ ਮਹੀਨਾ ਆਇਆ ਇਹ ਹੈ ਅਖੀਰਲਾ ਮਹੀਨਾ ਤੇ ਇਹਦੇ ਵਿੱਚ ਮਹਾਰਾਜ ਪਾਤਸ਼ਾਹ ਜੀ ਨੇ ਜੋ ਪਹਿਲਾਂ ਉਪਦੇਸ਼ ਦਿੱਤੇ ਜਿਸ ਸੇਵਕ ਨੇ ਪੜ੍ਹ ਪੜ੍ਹ ਕੇ ਵਿਚਾਰ ਕੇ ਉਸ ਅਨੁਸਾਰ ਮਿਹਨਤ ਕਰਕੇ ਉਸ ਅਨੁਸਾਰ ਆਪਣੇ ਜੀਵਨ ਨੂੰ ਢਾਲ ਕੇ ਕਿਸੇ ਮੰਜ਼ਿਲ ਤੇ ਪਹੁੰਚਣਾ ਕੀਤਾ ਹੈ ਤੇ ਇਹਦੇ ਵਿੱਚ ਮਹਾਰਾਜ ਪਾਤਸ਼ਾਹ ਫਿਰ ਅਖੀਰ ਤੇ ਜੋ ਬਖਸ਼ਿਸ਼ ਮਿਲ ਜਾਂਦੀ ਹੈ, ਜੋ ਮੰਜ਼ਿਲ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹਦੇ ਬਾਰੇ ਉਪਦੇਸ਼ ਇਸ ਮਹੀਨੇ ਦੇ ਸ਼ਬਦ ਦੇ ਦੁਆਰਾ ਬਖਸ਼ਿਸ਼ ਕੀਤਾ ਹੋਇਆ, ਇਸ ਦੀ ਆਪਾਂ ਵਿਚਾਰ ਕਰਾਂਗੇ। ਔਰ ਨਾਲ ਹੀ ਇਸ ਸ਼ਬਦ ਦੇ ਅੱਗੇ ਜੋ ਜਿਨ ਜਿਨ ਨਾਮ ਧਿਆਇਆ ਤਿਨਕੇ ਕਾਜ ਸਰੇ, ਜਦੋਂ 12 ਮਾਹ ਦੇ ਵਿੱਚ ਚੇਤਰ ਮਹੀਨੇ ਦੀ ਵਿਆਖਿਆ ਕਰਨੀ ਹੋਵੇ ਉਦੋਂ ਉਸ ਦੇ ਨਾਲ ਪਹਿਲਾ ਸ਼ਬਦ ਜਿਹੜਾ ਹੈ ਉਸ ਦੀ ਵੀ ਵਿਚਾਰ ਕਰਨੀ ਬਣਦੀ ਹੁੰਦੀ, ਜਿੱਥੋਂ ਸ਼ੁਰੂ ਹੁੰਦਾ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ। ਤੇ ਜਦ ਅਖੀਰਲੇ ਮਹੀਨੇ ਦੀ ਵਿਚਾਰ ਕਰੀਏ ਉਹਦੇ ਨਾਲ ਫਿਰ ਉਸ ਤੋਂ ਬਾਅਦ ਜੋ ਥੋੜਾ ਇੱਕ ਸ਼ਬਦ ਹੈ ਉਹਦੀ ਵੀ ਨਾਲ ਵਿਚਾਰ ਵਿਚਾਰਨੀ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਉਂਦਿਆਂ ਇੱਕ ਵਾਰ ਸਾਰੇ ਪ੍ਰੇਮ ਨਾਲ ਬੁਲਾਓ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਫਲਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ।
ਫਲਗੁਣ ਦਾ ਮਹੀਨਾ ਆ ਗਿਆ ਤੇ ਪਾਤਸ਼ਾਹ ਜੀ ਫਰਮਾਉਂਦੇ ਨੇ ਸਾਧਨਾ ਵਾਲਿਆਂ ਪ੍ਰੇਮੀਆਂ ਪੁਰਖਾਂ ਦੇ ਹਿਰਦੇ ਦੇ ਵਿੱਚ ਹੁਣ ਹਰ ਸੱਜਣ ਪ੍ਰਗਟੇ ਆਏ। ਪਰਮਾਤਮਾ ਜੀ ਸੱਜਣ ਰੂਪ ਹੋ ਕੇ ਪ੍ਰਗਟ ਹੋ ਗਏ ਨੇ, ਦਰਸ਼ਨ ਹੋ ਗਏ ਨੇ ਤੇ ਹੁਣ ਆਨੰਦ ਉਪਾਰ ਜਨਾ ਐਸਾ ਆਨੰਦ ਡਾਢਾ ਬਣ ਗਿਆ ਹੈ ਜਿਸ ਆਨੰਦ ਦਾ ਕੋਈ ਜ਼ਿਕਰ ਨਹੀਂ ਕੀਤਾ ਜਾ ਸਕਦਾ, ਕਿਸੇ ਨੂੰ ਦੱਸਿਆ ਨਹੀਂ ਜਾ ਸਕਦਾ, ਉਹ ਸ਼ਬਦਾਂ ਦੇ ਵਿੱਚ ਉਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਉਹ ਆਨੰਦ ਕੋਈ ਸਵਾਦਲਾ ਭੋਜਨ ਖਾਣ ਦੇ ਬਰਾਬਰ ਨਹੀਂ। ਉਹ ਆਨੰਦ ਜੋ ਹੈ ਸੁਖ ਆਰਾਮ ਨਾਲ ਲੇਫ ਨਿਹਾਲੀਆਂ ਤਲਾਈਆਂ ਵਿੱਚ ਸੌਣ ਦੇ ਬਰਾਬਰ ਨਹੀਂ। ਉਹ ਆਨੰਦ ਜੋ ਹੈ ਉਹ ਸੰਸਾਰ ਦੇ ਵਿਸ਼ੇ ਵਿਕਾਰਾਂ ਦੇ ਵਿੱਚ ਨਹੀਂ। ਉਹ ਆਨੰਦ ਜੋ ਹੈ ਸਟੇਜ ਤੇ ਕਿਸੇ ਦੇ ਗਲ ਵਿੱਚ ਹਾਰ ਪਾ ਕੇ ਉਹਦਾ ਸਵਾਗਤ ਕਰ ਦਿੱਤਾ ਜਾਏ ਉਹਦੇ ਬਰਾਬਰ ਨਹੀਂ। ਉਹ ਆਨੰਦ ਜੋ ਹੈ ਉਹ ਬਹੁਤ ਸਾਰਾ ਧਨ ਮਿਲ ਜਾਏ, ਪਾਰਸ ਦਾ ਵੱਟਾ ਕੋਲ ਆ ਜਾਏ, ਤੇ ਉਹ ਆਨੰਦ ਉਹਦੇ ਬਰਾਬਰ ਵੀ ਨਹੀਂ। ਉਹ ਇੱਕ ਐਸਾ ਆਨੰਦ ਹੈ ਜਿਹੜਾ ਗੁਰੂ ਦੇ ਚਰਨੀ ਲੱਗਣ ਦੇ ਨਾਲ ਹੀ ਜਾਣਿਆ ਜਾਂਦਾ ਹੈ, ਜਿਸ ਦੇ ਬਾਰੇ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਫਰਮਾਉਂਦੇ ਨੇ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਮਹਾਰਾਜ ਪਾਤਸ਼ਾਹ ਕਹਿੰਦੇ ਉਂਝ ਤਾਂ ਚਾਹ ਚੰਗੀ ਬਣਾ ਕੇ ਕਿਸੇ ਨੂੰ ਪਿਆ ਦਈਏ ਤੇ ਉੱਠਣ ਲੱਗਿਆ ਉਹ ਵੀ ਕਹਿ ਦਿੰਦਾ ਆਨੰਦ ਆ ਗਿਆ ਭਾਈ, ਸੁਸਤੀ ਪਈ ਸੀਗੀ। ਮਹਾਰਾਜ ਕਹਿੰਦੇ ਆਨੰਦ ਤਾਂ ਸਾਰਾ ਦਿਨ ਹੀ ਬੰਦਾ ਕਹਿੰਦਾ ਤਾਂ ਰਹਿੰਦਾ ਭਾਈ ਆਨੰਦ ਆ ਗਿਆ ਆਨੰਦ ਆ ਗਿਆ ਆਨੰਦ ਆ ਗਿਆ, ਪਰ ਪਾਤਸ਼ਾਹ ਜੀ ਕਹਿੰਦੇ ਜੇ ਕਿਤੇ ਆਨੰਦ ਦਾ ਅਸਲੀ ਸੈਂਪਲ ਦੇਖਣਾ ਤੇ ਫਿਰ ਆਨੰਦ ਗੁਰੂ ਦੇ ਨਾਮ ਦੇ ਵਿੱਚੋਂ ਲੈ ਕੇ ਦੇਖੋ। ਆਨੰਦ ਗੁਰੂ ਤੇ ਜਾਣਿਆ, ਜਿਨ੍ਹਾਂ ਨੂੰ ਅਸਲੀ ਆਨੰਦ ਆਇਆ ਹੈ ਉਹਨਾਂ ਨੇ ਉਹ ਆਨੰਦ ਜੋ ਹੈ ਉਹ ਗੁਰੂ ਤੋਂ ਹੀ ਜਾਣਿਆ ਹੈ। ਸਤਿਗੁਰੂ ਗੁਰੂ ਤੀਜੇ ਪਾਤਸ਼ਾਹ ਨੇ ਜਿਹੜੇ ਆਰੰਭਤਾ ਦੇ ਵਿੱਚ ਬਚਨ ਉਚਾਰੇ, ਆਨੰਦ ਭਇਆ ਮੇਰੀ ਮਾਏ, ਹੇ ਮੇਰੇ ਮਹਾਤਮਾ, ਹੇ ਮੇਰੇ ਵੱਡੇ ਵੀਰ, ਹੇ ਮੇਰੇ ਗੁਰ ਭਾਈ, ਹੇ ਮੇਰੇ ਤੋਂ ਪਹਿਲਾਂ ਨਾਮ ਜਪਣ ਵਾਲੇ ਮੇਰੇ ਮਾਂ ਸਰੂਪ, ਮੈਨੂੰ ਵੀ ਆਨੰਦ ਆ ਗਿਆ ਹੈ। ਕਿਵੇਂ ਆਇਆ ਹੈ? ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਜਦੋਂ ਤੋਂ ਮੈਂ ਸਤਿਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ, ਜਦੋਂ ਤੋਂ ਮੇਰੀ ਜ਼ਿੰਦਗੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਆ ਗਏ ਨੇ ਉਦੋਂ ਤੋਂ ਮੈਨੂੰ ਵੀ ਆਨੰਦ ਹੋ ਗਿਆ ਹੈ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਮੱਜੀਆਂ ਵਧਾਈਆਂ। ਜਿਵੇਂ ਬਾਹਰ ਕੋਈ ਖੁਸ਼ੀ ਦਾ ਸਮਾਗਮ ਹੋਵੇ ਇਨਸਾਨ ਨੂੰ ਬਾਹਰੋਂ ਵਧਾਈਆਂ ਮਿਲਦੀਆਂ ਨੇ, ਜ਼ਿੰਦਗੀ ਵਿੱਚ ਰੱਬ ਮਿਹਰ ਕਰੇ ਕੋਈ ਸੰਸਾਰੀ ਪ੍ਰਾਪਤੀ ਹੋਵੇ ਤੇ ਸਾਲ ਤੋਂ ਵੱਧ ਸਮਾਂ ਵਧਾਈਆਂ ਮਿਲਦੀਆਂ ਰਹਿੰਦੀਆਂ। ਮੇਰੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਧਰ ਕੀ ਹੈ, ਘਰ ਵਿੱਚ ਪੁੱਤਰੀ ਦੀ ਸ਼ਾਦੀ ਹੋ ਜਾਂਦੀ ਹੈ, ਚੰਗਾ ਜਿਹੜਾ ਦਾਮਾਦ ਲੱਭ ਜਾਏ ਤੇ ਲੋਕ ਵਧਾਈਆਂ ਦਿੰਦੇ ਹੈ, ਘਰ ਵਿੱਚ ਪੁੱਤਰ ਦੀ ਸ਼ਾਦੀ ਹੋ ਕੇ ਚੰਗੀ ਨਹੁੰ ਆ ਜਾਵੇ ਤਾਂ ਲੋਕ ਸਾਲਾਂ ਬੱਧੀ ਵਧਾਈਆਂ ਦਿੰਦੇ ਨੇ। ਤੇ ਮੇਰੇ ਪਾਤਸ਼ਾਹ ਕਹਿੰਦੇ ਆ ਇਹ ਆਤਮਾ ਵੀ ਇੱਕ ਸਖੀ ਹੈ, ਇਹਦੀ ਸ਼ਾਦੀ ਅਕਾਲ ਪੁਰਖ ਦੇ ਨਾਲ ਹੋਣੀ ਹੈ, ਤੇ ਜਦ ਅਕਾਲ ਪੁਰਖ ਵਰ ਮਿਲ ਗਿਆ ਇਸ ਤਰ੍ਹਾਂ ਦਾ ਵਰ ਕਿਤਿਓਂ ਹੋਰ ਸੰਸਾਰ ਤੇ ਵੇਖਣ ਨੂੰ ਵੀ ਨਹੀਂ ਮਿਲਦਾ, ਦੱਸਣ ਨੂੰ ਵੀ ਨਹੀਂ ਦੱਸਿਆ ਜਾਂਦਾ, ਕਿਹਾ ਵੀ ਨਹੀਂ ਜਾਂਦਾ, ਉਦਾਹਰਨ ਤੇ ਮਿਸਾਲ ਦੇਣ ਦੇ ਲਈ ਵੀ ਨਹੀਂ ਕੋਈ ਇਸ ਬ੍ਰਹਿਮੰਡ ਖੰਡ ਵਿੱਚੋਂ ਲੱਭਦਾ। ਤੇ ਜਦੋਂ ਇਸ ਤਰ੍ਹਾਂ ਦਾ ਮਹਾਨ ਪਰਿਪੂਰਨ ਪਰਮੇਸ਼ਰ ਵਾਰ ਬਣ ਕੇ ਸਾਡੀ ਆਤਮਾ ਨੂੰ ਮਿਲ ਗਿਆ ਹੈ ਤਾਂ ਫਿਰ ਪਾਤਸ਼ਾਹ ਕਹਿੰਦੇ ਮਨ ਵੱਜੀਆਂ ਵਧਾਈਆਂ, ਇਹ ਮਨ ਦੇ ਅੰਦਰ ਵਧਾਈਆਂ ਮਿਲਦੀਆਂ ਨੇ, ਉਹ ਬਾਹਰ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ। ਮਨ ਵੱਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿੰਨੀ ਵਸਾਇਆ ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਸਤਿਗੁਰੂ ਸਾਹਿਬ ਜੀ ਦੀ ਪ੍ਰਾਪਤੀ ਹੋਣ ਤੋਂ ਇਹ ਜੋ ਆਨੰਦ ਹੈ ਇਹ ਸਾਧ ਸੰਗਤ ਜੀ ਗੁਰੂ ਸਾਹਿਬ ਫਰਮਾ ਰਹੇ ਨੇ ਪ੍ਰਾਪਤ ਹੁੰਦਾ ਹੈ। ਤੇ ਪਾਤਸ਼ਾਹ ਫਰਮਾਉਂਦੇ ਵੀ ਅਸੀਂ ਬਚਨ ਸ਼ੁਰੂ ਕੀਤੇ ਸੀ ਕਿਰਤ ਕਰਮ ਕੇ ਵਿਛੜੇ, ਤੇ ਉਥੋਂ ਬਚਨ ਸ਼ੁਰੂ ਕਰਕੇ ਦੱਸਦਿਆਂ ਦੱਸਦਿਆਂ ਹਰ ਮਹੀਨੇ ਉਪਦੇਸ਼ ਦਿੰਦਿਆਂ ਦਿੰਦਿਆਂ, ਮਹਾਰਾਜ ਕਹਿੰਦੇ ਜਿਹਨੇ ਹਰ ਮਹੀਨੇ ਗੁਰੂ ਦਾ ਹੁਕਮ ਮੰਨ ਲਿਆ, ਜਿਹਨੇ ਹਰ ਸੰਗਰਾਂਦ ਦੇ ਉੱਤੇ ਹੀ ਸ਼ਬਦ ਦੀ ਵਿਚਾਰ ਕਰਕੇ ਜਾਂ ਸੁਣ ਕੇ ਤੇ ਸਾਰਾ ਮਹੀਨਾ ਉਸ ਮੁਤਾਬਕ ਬਤੀਤ ਕੀਤਾ ਹੈ। ਤੇ ਪਾਤਸ਼ਾਹ ਜੀ ਕਹਿੰਦੇ ਜਿਉਂ ਚੇਤ ਮਹੀਨੇ ਤੋਂ ਤੁਰਿਆ ਤੁਰਿਆ ਸੇਵਕ ਫੱਗਣ ਦੀ ਸੰਗਰਾਂਦ ਤੇ ਪਹੁੰਚੇਗਾ, ਅਗਰ ਉਹਨੇ ਉਹ ਉਪਦੇਸ਼ ਮੰਨ ਲਏ ਜੋ ਰਸਤੇ ਵਿੱਚ ਦੱਸੇ ਹੈ। ਤੇ ਪਾਤਸ਼ਾਹ ਜੀ ਕਹਿੰਦੇ ਹੁਣ ਫੱਗਣ ਦੀ ਸੰਗਰਾਂਦ ਤੱਕ ਪਹੁੰਚਦਿਆਂ ਉਹਦੇ ਹਿਰਦੇ ਚ ਪਰਮਾਤਮਾ ਦੇ ਦਰਸ਼ਨ ਹੋ ਜਾਣਗੇ, ਤੇ ਉਦੋਂ ਫਿਰ ਆਨੰਦ ਬਣ ਜਾਏਗਾ। ਫਿਰ ਉਹ ਆਨੰਦ ਵੀ ਐਸਾ ਹੋਏਗਾ ਉਹ ਪਾਰ ਜਨਾ ਪਾਰਾਵਾਰ ਤੋਂ ਰਹਿਤ, ਹਰ ਸੱਜਣ ਪ੍ਰਗਟੇ ਆਏ, ਕਿਉਂਕਿ ਵਾਹਿਗੁਰੂ ਅਕਾਲ ਪੁਰਖ ਉਸ ਦੀ ਜ਼ਿੰਦਗੀ ਵਿੱਚ ਪ੍ਰਗਟ ਹੋ ਜਾਏਗਾ।
ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ।
ਇਹ ਜੋ ਮਾਰਗ ਹੈ ਅਕਾਲ ਪੁਰਖ ਪਰਮੇਸ਼ਰ ਜੀ ਨੂੰ ਮਿਲਣ ਦਾ, ਇਹਦੇ ਵਿੱਚ ਜਿਹੜੇ ਵਾਹਿਗੁਰੂ ਪਰਮੇਸ਼ਰ ਨੂੰ ਪਹਿਲਾਂ ਮਿਲੇ ਹੁੰਦੇ ਉਹਨਾਂ ਦੀ ਸਹਾਇਤਾ ਜਿਹੜੀ ਹੈ ਉਹ ਜ਼ਰੂਰ ਬੜੀ ਮਦਦ ਕਰਦੀ ਹੈ। ਪ੍ਰਾਚੀਨ ਸਮੇਂ ਦਾ ਇਤਿਹਾਸ ਪੜ੍ਹ ਕੇ ਦੇਖ ਲਈਏ, ਜਾਂ ਇਸੇ ਪ੍ਰਕਾਰ ਅਸੀਂ ਆਪਣੇ 10 ਗੁਰੂ ਸਾਹਿਬਾਨ ਜੀ ਦਾ ਇਤਿਹਾਸ ਪੜ੍ਹ ਕੇ ਦੇਖ ਲਈਏ, ਕਿਸੇ ਵੀ ਪਾਸਿਓਂ ਕਿਸੇ ਵੀ ਗੁਰੂ ਸਾਹਿਬ ਜੀ ਦੇ ਜੀਵਨ ਦੇ ਪ੍ਰਸੰਗ ਪੜ੍ਹੀਏ, ਤੇ ਜਿਹੜਾ ਪਹਿਲਾਂ ਜਿਸ ਦੀ ਗੁਰਾਂ ਤੱਕ ਪਹੁੰਚ ਹੈ ਉਹਨੇ ਬਹੁਤ ਸਾਰਿਆਂ ਨੂੰ ਗੁਰੂ ਦੇ ਨਾਲ ਮੇਲਿਆ ਹੈ, ਤੇ ਜਿਨ੍ਹਾਂ ਨੂੰ ਕਿਸੇ ਦੇ ਰਾਹੀਂ ਗੁਰੂ ਨਾਲ ਮਿਲਾਪ ਬਣ ਗਿਆ ਪਰਮਾਤਮਾ ਤੱਕ ਪਹੁੰਚ ਹੋ ਗਈ, ਉਹਨਾਂ ਦੇ ਲਈ ਤੇ ਉਹ ਭਾਈ ਸੰਤੀ ਹੈ ਜਿਨ੍ਹੇ ਕਿਸੇ ਦਾ ਕੁਝ ਸਵਾਰ ਦਿੱਤਾ ਹੈ। ਜਿਨ੍ਹਾਂ ਸਾਸਗ ਰਾਸ ਨਾ ਵਿਸਰੈ ਹਰ ਨਾਮਾਨ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਨੇ ਆਪਣੇ ਮਨ ਵਿੱਚੋਂ ਵਿਕਾਰਾਂ ਨੂੰ ਜਿੱਤ ਲਿਆ ਹੈ, ਜਿਨ੍ਹਾਂ ਨੇ ਆਪਣੇ ਮਨ ਦੇ ਉੱਪਰ ਕਾਬੂ ਪਾ ਲਿਆ ਹੈ, ਐਸੇ ਵਾਹਿਗੁਰੂ ਦੇ ਜੋ ਪਿਆਰੇ ਨੇ ਉਹ ਰੱਬ ਨੂੰ ਮਿਲਣ ਦੇ ਮਾਰਗ ਵਿੱਚ ਕਾਫੀ ਮਦਦ ਕਰਦੇ ਹੈ। ਅਨੰਤ ਇਸ ਤਰ੍ਹਾਂ ਦੀਆਂ ਉਦਾਹਰਨਾਂ ਜਿਹੜੀਆਂ ਨੇ ਉਹ ਆਪਾਂ ਨੂੰ ਇਤਿਹਾਸ ਦੇ ਵਿੱਚ ਜਿਹੜੀਆਂ ਉਹ ਮਿਲਦੀਆਂ, ਪਰ ਉਹ ਵੱਖਰੀ ਗੱਲ ਹੈ ਭਈ ਜਿਹੜੇ ਜਿਹੜੇ ਪ੍ਰਭੂ ਨੂੰ ਮਿਲੇ ਸਨ ਉਹਨਾਂ ਦੇ ਨਾਮ ਦੇ ਨਾਲ ਸੰਤ ਆਮ ਤੌਰ ਤੇ ਘੱਟ ਹੀ ਲੱਗਦਾ ਸੀਗਾ, ਉਹਨਾਂ ਦੇ ਨਾਮ ਦੇ ਨਾਲ ਸੰਤ ਨਹੀਂ ਲੱਗਦਾ ਰਿਹਾ। ਜੇ ਤਾਂ ਸੋ ਗੜ ਸ਼ੰਕਰ ਵਾਲੇ ਮਹੇਸ਼ੇ ਜੋਗੀ ਦਾ ਪ੍ਰਸੰਗ ਪੜ੍ਹ ਕੇ ਦੇਖ ਲਈਏ ਤੇ ਉਹਨੂੰ ਜਿਹੜਾ ਗੁਰੂ ਕਾ ਸਿੱਖ ਗੁਰੂ ਪੰਚਮ ਪਾਤਸ਼ਾਹ ਦੇ ਚਰਨਾਂ ਵਿੱਚ ਲੈ ਕੇ ਆਉਂਦਾ ਨਾਮ ਉਹਦੇ ਦੇ ਨਾਲ ਭਾਈ ਲੱਗ ਰਿਹਾ, ਪਰ ਉਹਨੇ ਬੇੜਾ ਪਾਰ ਕਰ ਦਿੱਤਾ ਮਹੇਸ਼ੇ ਜੋਗੀ ਦਾ, ਉਹਨੂੰ ਵੀ ਨਿਰੰਕਾਰ ਨਾਲ ਮਿਲਾ ਦਿੱਤਾ, ਉਹਦੇ ਵਾਸਤੇ ਉਹ ਸੰਤ ਹੀ ਹੈ। ਜੇਕਰ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਪ੍ਰਸੰਗ ਪੜ੍ਹ ਕੇ ਦੇਖ ਲਈਏ ਤੇ ਬਾਬਾ ਅਦਲੀ ਸਾਹਿਬ ਜੀ ਨੇ ਜਿਨ੍ਹਾਂ ਨੇ ਪਹਿਲਾਂ ਉਹਦੀ ਹੈਲਪ ਕਰਕੇ ਮਦਦ ਕਰਕੇ ਬਾਅਦ ਵਿੱਚ ਪੰਜਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਲਿਆ ਕੇ ਮਿਲਾ ਦਿੱਤਾ, ਤੇ ਉਹੀ ਬਾਬਾ ਬਿਧੀ ਚੰਦ ਸਾਹਿਬ ਜੀ ਪੂਰਨ ਬ੍ਰਹਮ ਗਿਆਨੀ ਬਣੇ। ਬਾਅਦ ਵਿੱਚ ਉਹਨਾਂ ਦੇ ਵਿੱਚ ਇੰਨੀਆਂ ਸ਼ਕਤੀਆਂ ਆ ਗਈਆਂ ਔਰ ਸਤਿਗੁਰਾਂ ਨੇ ਉਹਨਾਂ ਨੂੰ ਆਪਣਾ ਸੀਨਾ ਕਹਿ ਕੇ ਨਵਾਜਿਆ ਕਿ ਭਾਈ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਤੇ ਜਦ ਬਾਅਦ ਵਿੱਚ ਬਾਬਾ ਬਿਧੀ ਚੰਦ ਜੀ ਆਪਣੇ ਪਿਛਲੇ ਦਿਨਾਂ ਨੂੰ ਯਾਦ ਕਰਦੇ ਹੋਣਗੇ ਤੇ ਉਹਨਾਂ ਦੇ ਲਈ ਉਹ ਜਿਹੜਾ ਗੁਰਸਿੱਖ ਸੀ ਉਹ ਫਿਰ ਪੂਰਨ ਸੰਤ ਹੀ ਸੀ। ਉਹ ਕਹਿੰਦੇ ਹੋਣਗੇ ਵੀ ਉਸ ਰੱਬ ਦੇ ਪਿਆਰੇ ਸੰਤ ਨੇ ਮੈਨੂੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਮਿਲਾ ਦਿੱਤਾ ਹੈ। ਤੇ ਸਾਧ ਸੰਗਤ ਜੀ ਜਿਹਦੀ ਕੁਆਲਿਟੀ ਹੋਏਗੀ ਨਾ, ਜਿਹੜਾ ਰੀਅਲੀ ਰੂਪ ਵਿੱਚ ਸੰਤ ਹੋਏਗਾ, ਜਿਹਨੇ ਵਾਕਈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਜਿੱਤ ਲਿਆ ਹੋਏਗਾ, ਜਿਹੜਾ ਸਾਸ ਗ੍ਰਾਸ ਨਾਮ ਜਪਦਾ ਹੋਏਗਾ, ਅਗਰ ਉਹ ਜ਼ਿੰਦਗੀ ਚ ਕਿਤੇ ਵੀ ਮਿਲੇ, ਹੁਣ ਵੀ ਮਿਲੇ, ਤੇ ਉਹ ਵੀ ਰੱਬ ਨਾਲ ਮਿਲਣ ਦੇ ਵਿੱਚ ਮਦਦ ਕਰੇਗਾ। ਪਰ ਕੁੰਜੀ ਜਿਹੜੀ ਹੈ ਉਹ ਗੁਰੂ ਦੇ ਰਾਹੀਂ ਹੀ ਖੁੱਲਦੀ ਹੈ। ਸੱਚਖੰਡ ਦਾ ਦਰਵਾਜ਼ਾ ਗੁਰੂ ਦੇ ਚਰਨੀ ਲੱਗ ਕੇ ਬੇੜੇ ਪਾਰ ਹੁੰਦੇ ਹੈ, ਪਰ ਉਹ ਰੱਬ ਦੇ ਪਿਆਰੇ ਜਿਹੜੇ ਨੇ ਉਹ ਵਿੱਚ ਹੈਲਪ ਕਰ ਦਿੰਦੇ ਹੈ, ਮਦਦ ਕਰ ਦਿੰਦੇ ਹੈ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਉਹ ਸੰਤ ਜਨ ਜਿਹੜੇ ਰਾਮ ਕੇ ਹਨ, ਜਿਹੜੇ ਰੱਬ ਦੇ ਹਨ, ਜਿਨ੍ਹਾਂ ਨੇ ਰੱਬ ਨੂੰ ਆਪਣਾ ਮੰਨ ਲਿਆ ਤੇ ਪ੍ਰਮਾਤਮਾ ਨੇ ਜਿਨ੍ਹਾਂ ਨੂੰ ਕਹਿ ਦਿੱਤਾ ਇਹ ਮੇਰੇ ਨੇ। ਤੇ ਮਹਾਰਾਜ ਪਾਤਸ਼ਾਹ ਫਰਮਾਉਂਦੇ ਦੇਖੋ ਹਮ ਸੰਤਨ ਸਿਉ ਬਣ ਆਈ ਪੂਰਬ ਲਿਖਿਆ ਪਾਈ। ਜਿਹੜੀ ਕਿਸੇ ਐਸੇ ਪੂਰਨ ਪੁਰਖ ਨਾਲ ਜ਼ਿੰਦਗੀ ਦੇ ਵਿੱਚ ਮੀਟਿੰਗ ਹੋ ਜਾਣੀ, ਮਿਲਾਪ ਹੋ ਜਾਣਾ, ਪਾਤਸ਼ਾਹ ਜੀ ਕਹਿੰਦੇ ਵੀ ਪੂਰਬਲੇ ਕਰਮਾਂ ਦਾ ਕੋਈ ਲਿਖਿਆ ਹੀ ਹੋਵੇ ਤੇ ਮਿਲਾਪ ਹੁੰਦਾ ਹੈ। ਜੇਕਰ ਜ਼ਿੰਦਗੀ ਦੇ ਵਿੱਚ ਕੁਝ ਸ਼ੁਭ ਕਰਮ ਹੋਵਣ ਤੇ ਫਿਰ ਹੀ ਕਿਸੇ ਪੁੱਗੇ ਹੋਏ ਦੇ ਨਾਲ ਜਿਹਨੂੰ ਅਕਾਲ ਪੁਰਖ ਦੇ ਦਰਸ਼ਨ ਹੋਏ ਹੋਵਣ ਤੇ ਉਹਦਾ ਮਿਲਾਪ ਹੁੰਦਾ ਨੇ, ਤੇ ਪਖੰਡੀ ਤਾਂ ਅਨੰਤ ਦੁਨੀਆਂ ਤੇ ਤੁਰੇ ਫਿਰਦੇ ਹੈ। ਪਖੰਡੀ ਤਾਂ ਕਬੀਰ ਸਾਹਿਬ ਦੇ ਵੇਲੇ ਵੀ ਬੜੇ ਸਨ, ਪਖੰਡੀ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਵੀ ਬੜੇ ਸਨ, ਪਖੰਡੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਵੀ ਬੜੇ ਸਨ। ਤੇ ਪਖੰਡੀਆਂ ਨੇ ਕੋਈ ਐਸਾ ਵੀ ਸਮਾਂ ਆਇਆ ਜਦੋਂ ਸਿੱਖ ਧਰਮ ਦੇ ਗੁਰਦੁਆਰਿਆਂ ਤੇ ਕਬਜ਼ੇ ਕਰਕੇ ਉੱਥੇ ਕੁਕਰਮ ਵੀ ਕਰਵਾਏ ਤੇ ਉਹਨਾਂ ਨੂੰ ਅੱਧੇ ਪਜੱਦੇ ਲੋਕ ਸੰਤੀ ਆਖਦੇ ਸਨ, ਤੇ ਪਖੰਡੀ ਹੁਣ ਵੀ ਬਹੁਤ ਜ਼ਿਆਦਾ ਹਨ। ਪਰ ਗੁਰੂ ਨਾਨਕ ਸਾਹਿਬ ਦਾ ਬਾਗ ਹੈ, ਇਹਦੇ ਵਿੱਚੋਂ ਅਸਲੀ ਪੌਦੇ ਵੀ ਪੈਦਾ ਹੁੰਦੇ ਹੀ ਰਹਿਣੇ। ਜੇ ਅਸਲੀ ਪੌਦਾ ਕੋਈ ਵੀ ਨਾ ਪੈਦਾ ਹੋਇਆ ਫਿਰ ਮਹਾਰਾਜ ਦਾ ਬਾਗ ਸੁੱਕ ਜਾਏਗਾ। ਇਸ ਵਾਸਤੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਬਣ ਗਏ ਨੇ, ਜਿਨ੍ਹਾਂ ਨੂੰ ਪ੍ਰਭੂ ਨਾਲ ਮਿਲਾਪ ਹੋ ਗਿਆ ਹੈ, ਉਹ ਇਸ ਮਾਰਗ ਦੇ ਵਿੱਚ ਸਹਾਇਤਾ ਕਰਦੇ ਨੇ। ਉਹਨਾਂ ਨੇ ਕਰ ਕਿਰਪਾ ਦੀਆ ਮਿਲਾਏ, ਕਿਰਪਾ ਕਰਕੇ ਗੁਰੂ ਨਾਲ ਮਿਲਾ ਦਿੱਤਾ ਹੈ, ਤੇ ਗੁਰੂ ਸਾਹਿਬ ਨੇ ਅੱਗੇ ਫਿਰ ਪਰਮੇਸ਼ਰ ਦੇ ਨਾਲ ਮਿਲਾ ਦਿੱਤਾ ਹੈ।
ਤੇਜ ਸੁਹਾਵੇ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ।
ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਹੀ ਇਹ ਉਚਾਰਨ ਕੀਤੀ ਹੋਈ ਬਾਣੀ ਹੈ। ਹਜ਼ੂਰ ਫਰਮਾਉਂਦੇ ਨੇ ਸੇਜ ਸੁਹਾਵੀ ਸਰਬ ਸੁਖ। ਸੇਜ ਆਰਾਮ ਕਰਨ ਵਾਲੇ ਪਲੰਗ ਨੂੰ ਆਖਿਆ ਜਾਂਦਾ ਹੈ, ਔਰ ਸੇਜ ਸੁਹਾਵੀ ਸਰਬ ਸੁਖ। ਸਰੀਰ ਜਿੱਥੇ ਆਰਾਮ ਕਰਦਾ ਹੈ ਉਹਨੂੰ ਅਸੀਂ ਸੇਜ ਕਹਿੰਦੇ, ਬੈੱਡ ਕਹਿੰਦੇ, ਪਲੰਗ ਕਹਿੰਦੇ, ਮੰਜਾ ਕਹਿੰਦੇ ਆ, ਚਾਰ ਪਾਈ ਕਹਿੰਦੇ ਆ। ਆਤਮਾ ਕਿੱਥੇ ਆਰਾਮ ਕਰਦੀ ਹੈ? ਉਹ ਵੀ ਕੋਈ ਸੇਜਾ ਹੋਵੇਗੀ ਨਾ। ਇਹ ਸਾਡੀ ਆਤਮਾ ਜੋ ਹੈ, ਸਰੀਰ ਤਾਂ ਸਾਡਾ ਉਸ ਬੈੱਡ ਤੇ ਪਿਆ ਹੁੰਦਾ ਜਿਹੜਾ 10,000 ਦਾ ਖਰੀਦਿਆ ਹੁੰਦਾ ਹੈ, ਤੇ ਮਾਸਟਰ ਬੈੱਡਰੂਮ ਦੇ ਵਿੱਚ ਹੁੰਦਾ ਹੈ, ਪਰ ਆਤਮਾ ਕਿੱਥੇ ਆਰਾਮ ਕਰਦੀ? ਆਤਮਾ ਰਾਤ ਨੂੰ ਫੁਰਰ ਹੋ ਜਾਂਦੀ ਹੈ, ਉਹ ਕਦੀ ਇੰਡੀਆ ਫਿਰਦੀ ਹੈ, ਕਦੀ ਇੱਥੇ ਦੋਸਤਾਂ ਸੱਜਣਾ ਕੋਲ। ਉਹਨੂੰ ਅਸੀਂ ਦਿਨੇ ਕਹਿ ਦਿੰਦੇ ਸੁਪਨਾ ਆਇਆ, ਹੂਬ ਹੂਬ ਮੈਨੂੰ ਏਦਾਂ ਦਿਸਿਆ। ਇਹਦਾ ਮਤਲਬ ਆਤਮਾ ਆਰਾਮ ਨਹੀਂ ਕਰਦੀ, ਇਹ ਭੱਜੀ ਫਿਰਦੀ ਰਹਿੰਦੀ ਹੈ। ਹੁਣ ਮੇਰੇ ਪਾਤਸ਼ਾਹ ਫਰਮਾਉਂਦੇ ਦੇਖੋ, ਇਹ ਆਤਮਾ ਦੇ ਆਰਾਮ ਕਰਨ ਦੇ ਲਈ ਪਰਮਾਤਮਾ ਨੇ ਇੱਕ ਸਿੱਜਾ ਦਿੱਤੀ ਹੈ, ਉਹ ਹੈ ਹਿਰਦੇ ਦੀ ਸਿੱਜਾ, ਮਾਨਸਿਕਤਾ ਦੀ ਸਿੱਜਾ। ਹੁਣ ਜਿਸ ਦੀ ਮਾਨਸਿਕਤਾ ਦੇ ਵਿੱਚ ਚਿੰਤਾ ਰੂਪ ਝੂਰੇ ਰੂਪ ਜਿਹੜੇ ਵੱਟ ਪਏ ਹੋਏ ਨੇ, ਉਹਨੂੰ ਆਪ ਨੂੰ ਖੁਦ ਉੱਥੋਂ ਆਰਾਮ ਕਿੱਥੋਂ ਮਿਲਣਾ? ਤੇ ਹੁਣ ਸਿੱਜਾ ਨੂੰ ਸਾਧ ਸੰਗਤ ਜੀ ਜਿਵੇਂ ਪ੍ਰਤੱਖ ਬੈੱਡ ਹੋਵੇ, ਇੱਕ ਨਾ ਦਾ ਸੁਭਾਅ ਹੁੰਦਾ ਵੀ ਰੋਜ਼ ਹੀ ਚੰਗੀ ਤਰ੍ਹਾਂ ਝਾੜ ਕੇ ਸਾਫ ਸੁਥਰਾ ਕਰਕੇ ਵੱਟ ਛੱਟ ਕੱਢ ਕੇ ਚੰਗੀ ਤਰ੍ਹਾਂ ਵਿਛਾ ਕੇ ਫਿਰ ਸੌਣਾ। ਤੇ ਇੱਕ ਕਈ ਐਸੇ ਵੀ ਹੁੰਦੇ ਜਿਹੜੇ ਮਹੀਨੇ ਦਾ ਬਿਸਤਰਾ ਜਿਵੇਂ ਵਿਛਿਆ ਉਵੇਂ ਵਿਛਿਆ ਰਹਿਣਾ, ਪੈ ਜਾਣਾ ਤੇ ਚਲੇ ਜਾਣਾ, ਪੈ ਜਾਣਾ ਤੇ ਚਲੇ ਜਾਣਾ, ਸਮਾਨ ਖਾਧਾ, ਕੁੱਕੀਆਂ ਖਾਧੀਆਂ, ਚੌਕਲੇਟ ਖਾਧੀ, ਉਹਦੇ ਉੱਤੇ ਕਿੰਕਰ ਨਿੱਕੇ ਨਿੱਕੇ ਜਿਹੜੇ ਖਿਲਰੇ ਰਹਿਣੇ। ਜਿਵੇਂ ਵੱਖ ਵੱਖ ਤਰ੍ਹਾਂ ਬਾਹਰਲੀ ਸੇਜਾਂ ਨੂੰ ਸਵਾਰਨ ਤੇ ਵਿਗਾੜਨ ਦਾ ਸੁਭਾਅ ਬਣਿਆ ਹੁੰਦਾ ਹੈ, ਇਵੇਂ ਹੀ ਸਾਧ ਸੰਗਤ ਜੀ ਜਿਹੜੀ ਇਹ ਹਿਰਦਾ ਰੂਪ ਸੇਜਾ ਹੈ ਨਾ, ਜਿਸ ਦੇ ਉੱਤੇ ਸਾਡੀ ਆਤਮਾ ਨੇ ਆਰਾਮ ਕਰਨਾ ਹੈ, ਜਦ ਇਹਦੇ ਉੱਤੇ ਸਾਧ ਸੰਗਤ ਜੀ ਇਨਸਾਨ ਨੇ ਜਦ ਦੂਜਿਆਂ ਦੀ ਜ਼ਿੰਦਗੀ ਵਿੱਚ ਕੰਡੇ ਬੀਜੇ ਹੈ, ਦੂਜਿਆਂ ਨੂੰ ਚੁਗਲੀ ਲਾ ਕੇ ਦੁੱਖ ਦਿੱਤਾ ਹੈ ਦੂਜਿਆਂ ਦੀ ਜ਼ਿੰਦਗੀ ਦੇ ਅੰਦਰ, ਸੋ ਇਸ ਪ੍ਰਕਾਰ ਕੋਈ ਗਦਾਰੀ ਕਰਕੇ ਕਿਸੇ ਦੇ ਸਰੀਰ ਦੇ ਉੱਤੇ ਸੋ ਤਸ਼ੱਦਦ ਕਰਵਾਇਆ ਹੋਇਆ ਹੈ, ਤੇ ਸਾਧ ਸੰਗਤ ਜੀ ਜਿਹੜੀ ਆਪਣੀ ਮਾਨਸਿਕਤਾ ਦੀ ਸੇਜਾ ਹੈ ਉਹਦੇ ਤੇ ਫਿਰ ਉਹ ਜਿਹੜੇ ਬਾਹਰ ਕੰਡੇ ਖਲਾਰੇ ਨਾ, ਉਹ ਕੰਡੇ ਚੁਭਦੇ ਰਹਿੰਦੇ ਆ ਆਤਮਾ ਨੂੰ, ਆਤਮਾ ਜਿਹੜੀ ਉਹ ਸੁੱਖ ਦੇ ਨਾਲ ਫਿਰ ਆਰਾਮ ਨਹੀਂ ਲੈ ਸਕਦੀ। ਜਦ ਇਨਸਾਨ ਨੇ ਜ਼ਿੰਦਗੀ ਦੇ ਅੰਦਰ ਪਾਪ ਕਮਾਏ ਨੇ, ਉਹਨਾਂ ਪਾਪਾਂ ਦੇ ਵੱਟ ਪਏ ਹੋਏ, ਉਹਨਾਂ ਪਾਪਾਂ ਦੀ ਮੈਲ, ਉਹਨਾਂ ਪਾਪਾਂ ਦੀ ਬਦਬੋ ਜਿਹੜੀ ਹੈ, ਉਹ ਮਨੁੱਖ ਦੀ ਮਾਨਸਿਕਤਾ ਰੂਪ ਹਿਰਦੇ ਰੂਪ ਸੇਜਾ ਦੇ ਉੱਪਰ ਉਸ ਇਨਸਾਨ ਨੂੰ ਸੁੱਖ ਨਾਲ ਨੀਂਦ ਨਹੀਂ ਲੈਣ ਦਿੰਦੀ, ਉਸ ਮਨੁੱਖ ਦੀ ਆਤਮਾ ਸੁੱਖ ਨਾਲ ਆਰਾਮ ਨਹੀਂ ਕਰ ਸਕਦੀ। ਫਿਰ ਉਸ ਸੇਜਾ ਨੂੰ ਗੁਰੂ ਪਾਤਸ਼ਾਹ ਦੇ ਦਰ ਤੋਂ ਇਹ ਸਿੱਖਿਆਵਾਂ ਲੈ ਕਰਕੇ ਪਹਿਲਾਂ ਸ਼ੁੱਧ ਤੇ ਸਵੱਛ ਕਰਨਾ ਇਨਸਾਨ ਸ਼ੁਰੂ ਕਰਦਾ, ਹੌਲੀ ਹੌਲੀ ਉਹਨੂੰ ਪਹਿਲਾਂ ਆਪਣੇ ਯੋਗ ਬਣਾਇਆ ਜਾਏ ਵੀ ਘੱਟੋ ਘੱਟ ਮੇਰੀ ਆਤਮਾ ਇੱਥੇ ਤਾਂ ਹੀ ਆਰਾਮ ਕਰ ਸਕੇਗੀ ਜੇ ਮੈਂ ਜਗਤ ਦੇ ਵਿੱਚ ਲੋਕਾਂ ਨੂੰ ਆਰਾਮ ਦੇਣ ਵਾਲੇ ਬੀਜ ਬੀਜੇ ਨੇ, ਜੇ ਮੈਂ ਲੋਕਾਂ ਨੂੰ ਸੁਖੀ ਕਰਨ ਵਾਲੀਆਂ ਗਤੀਵਿਧੀਆਂ ਕੀਤੀਆਂ ਨੇ, ਮੈਂ ਕਰਮ ਜਨਮ ਤੋਂ ਲੈ ਕੇ ਹੁਣ ਤੱਕ ਲੋਕਾਂ ਨੂੰ ਜਿਹੜਾ ਹੈ ਉਹ ਪਰਉਪਕਾਰ ਕਰਕੇ ਕਿਸੇ ਨੂੰ ਸੁਖੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਫਿਰ ਪਹਿਲਾਂ ਇਨਸਾਨ ਦੀ ਜੋ ਆਪਣੀ ਮਾਨਸਿਕਤਾ ਤੇ ਰਿਧਾ ਰੂਪ ਸੇਜਾ ਹੈ ਇਹ ਮਸਾਂ ਇਸ ਇਨਸਾਨ ਦੇ ਯੋਗ ਬਣ ਰਹੀ ਹੈ, ਫਿਰ ਇਸ ਦੀ ਯੋਗਤਾ ਇਤਨੀ ਵਧਾਉਣੀ ਪੈਂਦੀ ਹੈ ਕਿ ਇਸ ਦੀ ਯੋਗਤਾ ਵੱਧਦੀ ਵੱਧਦੀ ਹੁਣ ਇਸੇ ਸੇਜਾ ਦੇ ਉੱਤੇ ਨਿਰੰਕਾਰ ਨੂੰ ਬੇਨਤੀ ਕਰਨੀ ਹੈ, ਹੇ ਪ੍ਰਭੂ ਜੀ ਮੇਰੀ ਮਾਨਸਿਕਤਾ ਦੇ ਵਿੱਚ ਇੱਕ ਸੇਜਾ ਵਿਛੀ ਹੋਈ ਹੈ, ਤੁਸੀਂ ਕਿਰਪਾ ਕਰਕੇ ਆ ਕੇ ਇਹਦੇ ਤੇ ਕਿਸੇ ਦਿਨ ਬੈਠ ਕੇ ਮੈਨੂੰ ਦਰਸ਼ਨ ਤਾਂ ਦੇਵੋ, ਮਿਹਰ ਕਰਕੇ ਆ ਕੇ ਦਰਸ਼ਨ ਦੇਵੋ। ਤੇ ਫਿਰ ਉਹ ਪਰਮਾਤਮਾ ਜੀ ਕਹਿਣਗੇ ਜਾ ਆਪਣੀ ਮਾਨਸਿਕਤਾ ਰੂਪ ਕੋਠੇ ਨੂੰ ਸਵਾਰ, ਉਹਦੇ ਵਿੱਚ ਆਪਣੇ ਖਿਆਲਾਂ ਰੂਪ ਸੇਜਾ ਦੇ ਵਿੱਚੋਂ ਵੱਟ ਕੱਢ, ਉਹਨੂੰ ਪੱਧਰੀ ਸਾਫ ਸੁਥਰੀ ਕਰ, ਤੇ ਮੈਂ ਦੇਖਾਂਗਾ ਜੇ ਮੇਰੇ ਬੈਠਣ ਦੇ ਯੋਗ ਹੋਏਗੀ ਤੇ ਆਵਾਂਗਾ, ਜ਼ਰੂਰ ਬੈਠਾਂਗਾ, ਦਰਸ਼ਨ ਦੇਵਾਂਗਾ। ਫਿਰ ਉਹ ਸਾਧਕ ਜਨ, ਉਹ ਸੇਵਕ ਜਨ ਜਿਹਨੇ ਜ਼ਿੰਦਗੀ ਦੇ ਬਾਕੀ ਕੰਮ ਛੱਡ ਕੇ ਤੇ ਇਸ ਪਾਸੇ ਮਨ ਲਾ ਲਿਆ ਹੋਵੇ, ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ, ਜਿਹਨੇ ਇਸ ਮਕਸਦ ਨੂੰ ਪਾਰ ਕਰਨਾ ਹੋਵੇ, ਉਹ ਬਾਕੀ ਫਿਰ ਖਿਆਲਾਂ ਵੱਲੋਂ ਧਿਆਨ ਹਟਾ ਕਰਕੇ ਜਦੋਂ ਫਿਰ ਆਪਣੀ ਹਿਰਦੇ ਰੂਪ ਸੇਜਾ ਨੂੰ ਸਵਾਰਦਾ ਹੈ, ਇਹਦੇ ਤੇ ਸਾਧ ਸੰਗਤ ਜੀ ਉਹ ਫਿਰ ਸਮਦ੍ਰਿਸ਼ਟੀ ਰੱਖਣ ਰੂਪ ਜਿਹੜੀ ਹੈ ਉਹ ਪੱਧਰੀ ਚਾਦਰ ਵਿਛਾਈ ਜਾਂਦੀ ਹੈ, ਨਿਸ਼ਚਾ ਰੂਪ ਜਿਹੜਾ ਹੈ ਉਹ ਸਿਰਹਾਣਾ ਰੱਖਿਆ ਜਾਂਦਾ ਹੈ। ਇਸ ਪ੍ਰਕਾਰ ਇਹਦੇ ਉੱਪਰ ਸਾਧ ਸੰਗਤ ਜੀ ਜਦ ਸਾਡਾ ਹਿਰਦਾ ਸ਼ੁੱਧ ਹੋ ਜਾਏਗਾ, ਸਾਫ ਹੋ ਜਾਏਗਾ, ਫਿਰ ਵੀ ਉਸ ਪ੍ਰਭੂ ਨੂੰ ਤਰਲੇ ਲੈਣੇ ਪੈਣੇ, ਬੇਨਤੀਆਂ ਕਰਨੀਆਂ ਪੈਣੀਆਂ ਵੀ ਹੇ ਪ੍ਰਭੂ ਜੀ ਆ ਕੇ ਮੇਰੇ ਹਿਰਦੇ ਦੇ ਵਿੱਚ ਆ ਕੇ ਆਸਣ ਲਗਾਵੋ, ਮੈਨੂੰ ਦਰਸ਼ਨ ਦੇਵੋ। ਇਹ ਬੜਾ ਲੰਬਾ ਸਫ਼ਰ ਸਾਧ ਸੰਗਤ ਜੀ ਕਈਆਂ ਸਾਲਾਂ ਦਾ ਤੇ ਯਾਦ ਰਹੇ, ਕਈ ਵਾਰ ਇਸ ਦੇ ਵਿੱਚ ਕਈ ਜੀਵਨ ਲੱਗ ਜਾਂਦੇ ਨੇ, ਕਈ ਜ਼ਿੰਦਗੀਆਂ ਲੱਗ ਜਾਂਦੀਆਂ ਨੇ ਇਸ ਸਫ਼ਰ ਤੇ ਇਸ ਮਕਸਦ ਨੂੰ ਪੂਰਿਆਂ ਕਰਦਿਆਂ ਕਰਦਿਆਂ। ਤੇ ਫਿਰ ਸਾਧ ਸੰਗਤ ਜੀ ਇਸ ਹਿਰਦੇ ਰੂਪ ਸੇਜਾ ਦੇ ਉੱਤੇ ਜਦੋਂ ਸਾਡੀ ਆਤਮਾ ਨੇ ਦੁਲਹਨ ਬਣ ਕੇ ਬੈਠਣਾ ਹੈ, ਪਰਮਾਤਮਾ ਨੇ ਲਾੜਾ ਬਣ ਕੇ ਆ ਕੇ, ਤੋ ਇਦਾਂ ਦਾ ਜਿਹੜਾ ਮਿਲਾਪ ਹੈ ਸਾਧ ਸੰਗਤ ਜੀ ਉਹ ਦੁਨਿਆਵੀ ਦੁਲਹਨ ਤੇ ਲਾੜੇ ਵਾਲਾ ਮਿਲਾਪ ਨਹੀਂ ਹੋਇਆ ਕਰਦਾ। ਇਹ ਜਿਵੇਂ ਇਹ ਬਚਨ ਅਨੋਖੇ ਨੇ, ਇਵੇਂ ਇਹਨਾਂ ਦਾ ਮਿਲਾਪ ਵੀ ਅਨੋਖਾ ਹੀ ਹੈ, ਇਹਨਾਂ ਦਾ ਆਨੰਦ ਵੀ ਅਨੋਖਾ ਹੀ ਹੈ। ਹੁਣ ਜਿਹੜੀ ਸਾਡੀ ਆਤਮਾ ਹੈ ਉਹਨੇ ਦੁਲਹਨ ਬਣ ਕੇ ਹਿਰਦੇ ਰੂਪ ਸੇਜ ਤੇ ਬੈਠ ਕੇ ਉਡੀਕ ਕਰਨੀ ਹੈ ਪਰਮਾਤਮਾ ਰੂਪ ਸੱਜਣ ਦੀ, ਪਰਮਾਤਮਾ ਰੂਪ ਲਾੜੇ ਦੀ। ਤੇ ਜਦ ਧੰਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਸ਼੍ਰੀ ਲੰਕਾ ਵਿਚ ਸਿੰਗਲਾ ਦੀਪ ਦੇ ਰਾਜੇ ਸ਼ਿਵਨਾਭ ਦੇ ਕੋਲ ਗਏ ਸੀ, ਉਹਦੀ ਬੜੀ ਸਖਤ ਪ੍ਰੀਖਿਆ ਲੈ ਕੇ ਫਿਰ ਉਹਦੀਆਂ ਬੇਨਤੀਆਂ ਮੰਨ ਕੇ ਉਹਦੇ ਮਹਿਲ ਵਿਚ ਗਏ ਸੀ, ਤੇ ਉਹਦੀ ਰਾਣੀ ਜੋ ਪਦਮਣੀ ਸੀ ਉਹ ਬਹੁਤ ਸਾਰੀਆਂ ਸੰਗਤਾਂ ਇਕੱਤਰ ਹੋਈਆਂ ਸੀ, ਉਹਨਾਂ ਨੂੰ ਨਾਲ ਲੈ ਕੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਕੋਲੋਂ ਰੱਬ ਨੂੰ ਮਿਲਣ ਦੀ ਜਾਚ ਪੁੱਛਦੀ ਸੀ, ਪਰਮਾਤਮਾ ਨੂੰ ਮਿਲਣ ਦੀ ਸਾਧਨਾ ਪੁੱਛਦੀ ਸੀ। ਉੱਥੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਇੱਕ ਸ਼ਬਦ ਉਚਾਰਿਆ। ਮਹਾਰਾਜ ਨੇ ਕਿਹਾ, ਠੀਕ ਹੈ ਐ ਪਦਮਣੀ ਐ ਰਾਣੀ, ਇੱਥੇ ਦੇ ਮਾਲਕ ਤੇ ਇੱਥੇ ਦੇ ਆਪਣੇ ਖਸਮ ਨੂੰ ਦੁਨਿਆਵੀ ਤਰੀਕਿਆਂ ਦੇ ਨਾਲ ਉਸ ਨੂੰ ਪ੍ਰਸੰਨ ਕਰਨ ਦੀ ਲੋੜ ਪੈਂਦੀ ਹੈ, ਪਰ ਸਾਡੀ ਆਤਮਾ ਦਾ ਮਾਲਕ ਹੈ ਪਰਮਾਤਮਾ, ਉਹਦੀ ਪ੍ਰਸੰਨਤਾ ਲੈਣ ਦੇ ਕੁਝ ਵੱਖਰੇ ਗੁਣ ਨੇ। ਕਹਿੰਦੀ, ਮਹਾਰਾਜ ਕਿਰਪਾ ਕਰਕੇ ਦੱਸੋ। ਮਹਾਰਾਜ ਪਾਤਸ਼ਾਹ ਨੇ ਉੱਥੇ ਸ਼ਬਦ ਉਚਾਰਿਆ, ਮਨ ਮੋਤੀ ਜੇ ਗਹਿਣਾ ਹੋਵੇ ਪਾਉਣ ਹੋਵੇ ਸੂਤ ਧਾਰੀ। ਪਾਤਸ਼ਾਹ ਨੇ ਕਿਹਾ, ਮੋਤੀ ਇੱਕ ਐਸੀ ਚੀਜ਼ ਹੈ, ਮੋਤੀ ਆਖਿਆ ਹੀ ਉਹਨੂੰ ਜਾਂਦਾ ਜਿਹਦੇ ਵਿੱਚ ਛੇਕ ਨਿਕਲਿਆ ਹੋਵੇ। ਤੇ ਮੇਰੇ ਪਾਤਸ਼ਾਹ ਜੀ ਕਹਿੰਦੇ, ਇਹ ਜੋ ਮਨ ਹੈ ਮਨੁੱਖ ਦਾ, ਇਹਦੇ ਵਿੱਚੋਂ ਦੀ ਜਦ ਗੁਰੂ ਦਾ ਸ਼ਬਦ ਤੀਰ ਬਣ ਕੇ ਲੰਘ ਨਹੀਂ ਜਾਂਦਾ ਤਦ ਤੱਕ ਇਹ ਮਨ ਮੋਤੀ ਨਹੀਂ ਬਣਦਾ। ਗੁਰੂ ਦਾ ਸ਼ਬਦ ਕੰਨਾਂ ਨਾਲ ਸੁਣਿਆ ਜਾਂਦਾ ਹੈ, ਮਨ ਤੱਕ ਪਹੁੰਚਦਾ ਨਹੀਂ, ਹਾਲੇ ਮਨ ਜੋ ਹੈ ਉਹਦੇ ਵਿੱਚ ਛੇਕ ਨਹੀਂ ਹੋ ਸਕਿਆ। ਜਦ ਗੁਰੂ ਦਾ ਸ਼ਬਦ ਸਾਡੇ ਕੰਨਾਂ ਦੇ ਰਾਹੀਂ ਸਾਡੇ ਮਨ ਤੱਕ ਪਹੁੰਚ ਜਾਵੇ ਤੇ ਮਨ ਦੇ ਵਿੱਚ ਤੀਰ ਦੀ ਤਰ੍ਹਾਂ ਵੱਜ ਜਾਏ ਤੇ ਫਿਰ ਕੀ ਹੋ ਜਾਂਦਾ ਹੈ? ਹਰ ਪ੍ਰੇਮ ਬਾਣੀ ਮਨ ਮਾਰਿਆ। ਬਾਣੀ ਦਾ ਅਰਥ ਉੱਥੇ ਗੁਰਬਾਣੀ ਨਹੀਂ, ਬਾਣੀ ਦਾ ਅਰਥ ਨਾਣੇ ਤੇ ਬਿਹਾਰੀ ਲਾ ਕੇ ਉੱਪਰ ਬਿੰਦੀ ਲਾ ਕੇ ਬਹੁ ਵਚਨ ਇਹ ਹਨ। ਇਹਦਾ ਅਰਥ ਹੈ ਬਾਣੀ, ਇਹ ਹਨ ਤੀਰ, ਤੀਰਾਂ ਦਾ ਨਾਮ ਹੈ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣਿਆ ਰਾਮ ਰਾਜੇ, ਗੁਰੂ ਦੇ ਬਚਨਾ ਰੂਪ ਇਹੋ ਜੇ ਤਿੱਖੇ ਤੀਰ। ਤੇ ਅਣਿਆਲੇ ਤੀਰ ਉਹ ਹੁੰਦੇ ਹੈ ਜਿਹੜਾ ਅੱਗਿਓਂ ਖੁੱਭ ਜਾਏ ਪਰ ਉਹਦੇ ਪਿਛਲੇ ਪਾਸਿਓਂ ਪਛਾਹ ਨੂੰ ਜਿਹੜੀਆਂ ਚੁੰਝਾਂ ਲੱਗੀਆਂ ਹੋਵਣ, ਜੇ ਉਹਨੂੰ ਬਾਹਰ ਖਿੱਚੀਏ ਤੇ ਨਾਲ ਅੰਦਰਾਂ ਖਿੱਚ ਕੇ ਲਿਆਉਂਦਾ ਹੋਵੇ, ਉਹਨੂੰ ਕਹਿੰਦੇ ਅਣਿਆਲੇ ਤੀਰ। ਮੇਰੇ ਪਾਤਸ਼ਾਹ ਨੇ ਆਸਾ ਦੀ ਵਾਰ ਵਿੱਚ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਨੇ ਉਚਾਰਿਆ, ਭਈ ਇੱਕ ਨਾਂ ਦੇ ਮਨ ਦੇ ਵਿੱਚ ਗੁਰੂ ਪਾਤਸ਼ਾਹ ਦੇ ਬਚਨਾ ਰੂਪ ਅਣਿਆਲੇ ਤੀਰ ਵੱਜ ਜਾਂਦੇ ਨੇ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣਿਆ ਰਾਮ ਰਾਜੇ, ਜਿਸ ਲਾਗੀ ਪੀਰ ਪ੍ਰਮ ਕੀ, ਜਿਹਨੂੰ ਆਪਣੇ ਪ੍ਰਮ ਮਾਲਕ ਗੁਰੂ ਦੇ ਬਚਨਾਂ ਦੀ ਪੀੜ ਲੱਗ ਗਈ ਹੈ ਨਾ, ਸੋ ਜਾਣੇ ਜਰੀਆ, ਉਹਨੂੰ ਹੀ ਪਤਾ ਇਹ ਹੁਣ ਵੈਰਾਗ ਦੀ ਪੀੜ, ਇਹ ਪ੍ਰੇਮ ਦੀ ਪੀੜ ਜਰਨੀ ਕਿੰਨੀ ਕੁ ਸੌਖੀ ਤੇ ਕਿਤਨੀ ਕੁ ਔਖੀ ਹੈ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣਿਆ ਰਾਮ ਰਾਜੇ, ਜਿਸ ਲਾਗੀ ਪੀਰ ਪ੍ਰਮ ਕੀ, ਸੋ ਜਾਣੇ ਜਰੀਆ, ਜੀਵਨ ਮੁਕਤ ਸੋ ਆਖੀਆ, ਮਰ ਜੀਵੈ ਮਰੀਆ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਹਾਲੇ ਮਨ ਨੂੰ ਮੋਤੀ ਬਣਾਉਣ ਦਾ ਹੀ ਤਰੀਕਾ ਦੱਸਿਆ। ਮਹਾਰਾਜ ਪਾਤਸ਼ਾਹ ਨੇ ਕਿਹਾ, ਪਹਿਲੇ ਨੰਬਰ ਤੇ ਇਸ ਮਨ ਨੂੰ ਐਸਾ ਸੋਹਣਾ ਮੋਤੀ ਕੀਮਤੀ ਬਣਾਉਣਾ ਤੇ ਇਹਦੇ ਵਿੱਚੋਂ ਦੀ ਗੁਰੂ ਪਾਤਸ਼ਾਹ ਦੇ ਬਚਨਾਂ ਦਾ ਤੀਰ ਵੱਜ ਜਾਏ। ਤੇ ਕਬੀਰ ਸਾਹਿਬ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਦੀ ਪ੍ਰੋੜਤਾ ਕਰਦੇ ਹੋਏ ਆਪਣੇ ਸਲੋਕਾਂ ਵਿੱਚ ਫਰਮਾਉਂਦੇ ਹੈ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ। ਸੱਚਾ ਸਤਿਗੁਰੂ ਜਿਹੜਾ ਸੂਰਮਾ ਰੂਪ ਗੁਰੂ ਹੋਵੇ ਉਹ ਆਪਣੇ ਬਚਨਾਂ ਦਾ ਐਸਾ ਤੀਰ ਚਲਾ ਦਿੰਦਾ ਹੈ ਕਿ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਮਿਲ ਗਿਆ ਪਰਿਆ ਕਲੇਜੇ ਛੇਕ। ਇਹਨਾਂ ਬਚਨਾਂ ਦੀ ਪ੍ਰੋੜਤਾ ਹੋ ਗਈ। ਕਬੀਰ ਸਾਹਿਬ ਕਹਿੰਦੇ ਵਾਕਈ ਕਲੇਜੇ ਦੇ ਵਿੱਚ ਛੇਕ ਹੋ ਜਾਂਦਾ ਹੈ ਜਦੋਂ ਸੱਚੇ ਗੁਰੂ ਦਾ ਬਚਨ ਜਿਹੜਾ ਹੈ ਉਹ ਵੱਜ ਜਾਏ ਕਲੇਜੇ ਦੇ ਵਿੱਚ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਿਹਾ, ਮਨ ਤਦ ਤੱਕ ਮੋਤੀ ਨਹੀਂ ਬਣਦਾ ਜਦ ਤੱਕ ਗੁਰੂ ਦਾ ਸ਼ਬਦ ਸੀਨੇ ਚ ਵੱਜ ਨਾ ਜਾਏ, ਮਨ ਨੂੰ ਵਿੰਨ ਨਾ ਜਾਏ। ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਉੱਥੇ ਉਪਦੇਸ਼ ਦਿੰਦਿਆਂ ਹੋਇਆਂ ਸ਼ਿਵਨਾਭ ਰਾਜੇ ਦੇ ਉੱਥੇ ਸੋ ਮਹਿਲ ਦੇ ਵਿੱਚ ਤੇ ਉਚਾਰਿਆ ਹੈ, ਫਰਮਾਇਆ ਹੈ। ਮਹਾਰਾਜ ਨੇ ਕਿਹਾ, ਹੁਣ ਇਹਦੇ ਵਿੱਚ ਪਾਉਣਾ ਧਾਗਾ ਤੇ ਪਵਨ ਹੋਵੇ ਸੂਤ ਧਾਰੀ। ਪਵਨ ਦਾ ਅਰਥ ਹੈ ਸਵਾਸ। ਮਹਾਰਾਜ ਪਾਤਸ਼ਾਹ ਨੇ ਕਿਹਾ, ਜਿਹੜੇ ਸਵਾਸ ਨੇ ਨਾ ਇਹ ਮਨ ਰੂਪ ਮੋਤੀ ਦੇ ਵਿੱਚੋਂ ਦੀ ਇਹ ਪਰੋ ਦੇਣੇ ਨੇ। ਇੱਕ ਸਵਾਸ ਅੰਦਰ ਜਾਏ ਤੇ ਬੋਲਿਆ ਜਾਏ ਵਾਹਿਗੁਰੂ, ਇੱਕ ਸਵਾਸ ਬਾਹਰ ਆਵੇ ਤੇ ਬੋਲਿਆ ਜਾਏ ਵਾਹਿਗੁਰੂ, ਇਹ ਫਿਰ ਇੱਕ ਧਾਗਾ ਬਣ ਜਾਏ। ਤੇ ਪਾਤਸ਼ਾਹ ਨੇ ਕਿਹਾ, ਮਨ ਦਾ ਮੋਤੀ ਬਣ ਗਿਆ, ਇਹਦਾ ਹੈ ਹੁਣ ਸਵਾਸਾਂ ਦਾ ਧਾਗਾ ਬਣ ਗਿਆ। ਤੇ ਪਾਤਸ਼ਾਹ ਜੀ ਕਹਿੰਦੇ, ਮਨ ਦੇ ਵਿੱਚ ਇਹ ਪਰੋਇਆ ਗਿਆ ਹੈ ਤੇ ਇਹ ਆਪਣੇ ਆਪ ਨੂੰ ਫਬਾਉਣ ਵਾਸਤੇ, ਆਪਣੇ ਆਪ ਦਾ ਸ਼ਿੰਗਾਰ ਕਰਨ ਵਾਸਤੇ, महाराज पातशाह ने कहा हुण आत्मा दा शिंगार किवें करना, आत्मा नूं किवें फबाउणा, आत्मा किवें सुंदर लगे। गुरु नानक साहिब पातशाह ने कहा यह तरीके वरतने पैणे। मन मोती जे गहना होवै पवन होवै सूत धारी, खिमा सिगार कामन तन पहरै रावै लाल प्यारी। पातशाह ने कहा इस तों अगला गुण है जिंदगी विच खिमा कर देण वाला सुभा होवे, भावें अपने विच शक्ति इन्नी आ गई होवे ਵੀ ਕਿਸੇ ਨੂੰ ਫੂਕ ਮਾਰ ਕੇ ਵੀ ਭਸਮ ਕਰ ਸਕਦਾ ਹੋਵੇ ਇਨਸਾਨ, ਪਰ ਜੇ ਅਗਲਾ ਬੇਇੱਜ਼ਤੀ ਕਰਕੇ ਵੀ ਚਲਾ ਗਿਆ ਤੇ ਉੱਥੇ ਖਿਮਾ ਕਰ ਦੇਣ ਵਾਲਾ ਸੁਭਾਅ ਹੋਵੇ ਤਾਂ ਕਿ ਆਪਣੀ ਭਗਤੀ ਦੀ ਸ਼ਕਤੀ ਸੰਭਾਲੀ ਰਹਿ ਜਾਏ। ਮਾਮੂਲੀ ਜਿਹੀ ਗੱਲ ਦੇ ਬਦਲੇ ਕੀ ਫਾਇਦਾ ਹੈ ਕਿ ਅਗਲੇ ਨੂੰ ਕ੍ਰੋਧ ਦੇ ਵਿੱਚ ਸਰਾਫ ਦੇ ਦੇਣਾ, ਇਸ ਲਈ ਖਿਮਾ ਕਰ ਦੇਣ ਦਾ ਸੁਭਾਅ ਹੋਵੇ। ਮਹਾਰੇ ਕਹਿੰਦੇ ਖਿਮਾ ਵਿਹੂਣੇ ਖੱਪ ਗਏ ਖੂਹਣ ਲੱਖ ਅਸੰਖ। ਇਹ ਬਹੁਤ ਵੱਡਾ ਗੁਣ ਹੈ ਖਿਮਾ ਦਾ ਜਿਹਨੇ ਰੱਬ ਨੂੰ ਮਿਲਣਾ ਹੈ। ਮੇਰੇ ਪਾਤਸ਼ਾਹ ਜੀ ਨੇ ਫਰਮਾਇਆ ਫਿਰ ਖਿਮਾ ਸਿਗਾਰ, ਇਹ ਹੈ ਖਿਮਾ ਕਰ ਦੇਣ ਦਾ ਸ਼ਿੰਗਾਰ। ਕਾਮਣ ਤਨ ਪਹਿਰੈ, ਇਹ ਸਾਡੀ ਆਤਮਾ ਆਪਣੇ ਸਰੀਰ ਤੇ ਇਸ ਦਾ ਸ਼ਿੰਗਾਰ ਪਹਿਨ ਲਵੇ। ਰਾਵੈ ਲਾਲ ਪਿਆਰੀ, ਫਿਰ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਦੇ ਵਾਸਤੇ ਦੀ ਯੋਗਤਾ ਬਣਦੀ ਜਾਏਗੀ। ਲਾਲ ਬਹੁ ਗੁਣ ਕਾਮਣ ਮੋਹੀ, ਐ ਮੇਰੇ ਪਿਆਰੇ ਅਕਾਲ ਪੁਰਖ ਪਰਮੇਸ਼ਰ ਜੀਓ, ਇਹ ਸਾਡੀ ਆਤਮਾ ਤੇਰੇ ਗੁਣਾਂ ਨੂੰ ਦੇਖ ਕੇ, ਤੇਰੇ ਸ਼ੁਭ ਗੁਣਾਂ ਨੂੰ ਦੇਖ ਕੇ ਮੋਹੀ ਗਈ ਹੈ, ਖਿੱਚੀ ਗਈ ਹੈ। ਲਾਲ ਬਹੁ ਗੁਣ ਕਾਮਣ ਮੋਹੀ, ਤੇਰੇ ਗੁਣ ਹੋਏ ਨਾ ਅਵਰੀ। ਫਿਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਫਰਮਾਇਆ ਹਰ ਹਰ ਹਾਰ ਕੰਠ ਤਨ ਪਹਿਰੈ ਸੋ ਦਾਮੋਦਰ ਦੰਤ ਲਈ। ਪਾਤਸ਼ਾਹ ਨੇ ਕਿਹਾ ਜਿਤਨੇ ਸ਼ਿੰਗਾਰ ਬਾਹਰ ਮੁਖੀ ਸਰੀਰ ਦੇ ਉੱਤੇ ਇਨਸਾਨ ਕਰਦਾ ਹੈ, ਤੇ ਪਾਤਸ਼ਾਹ ਨੇ ਕਿਹਾ ਉਹਦੇ ਨਾਲ ਤੇ ਬਾਹਰਲੇ ਬੰਦੇ ਰੀਝਣਗੇ, ਪਰ ਆਪਾਂ ਰਿਝਾਉਣਾ ਹੈ ਰੱਬ ਨੂੰ। ਤੇ ਹੁਣ ਰੱਬ ਨੂੰ ਰਿਝਾਉਣ ਵਾਸਤੇ ਆਤਮਾ ਦੇ ਸ਼ਿੰਗਾਰ ਕਰਨੇ ਪੈਣੇ ਹੈ। ਜਿਹੜਾ ਰੱਬ ਦਾ ਇਹ ਗੁਣ ਹੈ ਨਾ ਕਿ ਹਰ ਹਰ, ਕਿ ਭਾਵ ਉਹ ਹਰ ਥਾਂ ਤੇ ਹੀ ਰਹਿੰਦਾ ਤੇ ਉਹ ਹਰਿਆਂ ਭਰਿਆਂ ਕਰ ਦਿੰਦਾ, ਉਹਦੇ ਇਹਨਾਂ ਗੁਣਾਂ ਨੂੰ ਜਦੋਂ ਦਿਮਾਗ ਵਿੱਚ ਵਸਾ ਕੇ ਨਾਮ ਜਪਿਆ ਜਾਏਗਾ, ਤੇ ਮੇਰੇ ਪਾਤਸ਼ਾਹ ਨੇ ਫਰਮਾਇਆ ਹਰ ਹਰ ਹਾਰ ਕੰਠ ਤਨ ਪੈਰ ਹੈ, ਇਹ ਸਮਝ ਲਓ ਸਾਡੀ ਆਤਮਾ ਨੇ ਗਲ ਵਿੱਚ ਕੈਂਠਾ ਪਾ ਲਿਆ ਹੈ, ਇੱਕ ਸ਼ਿੰਗਾਰ ਹੋਰ ਬਣ ਗਿਆ ਹੈ। ਦਾਮੋਦਰ ਦੰਤ ਲਈ, ਦਾਮੋਦਰ ਦਾ ਅਰਥ ਹੈ ਜਿਹੜਾ ਆਪਣੇ ਆਪ ਨੂੰ ਪ੍ਰੇਮ ਰੂਪ ਰੱਸੀ ਦੇ ਨਾਲ ਬਨਵਾ ਲੈਂਦਾ ਹੈ, ਤੇ ਜਦ ਪਰਮਾਤਮਾ ਦੇ ਇਸ ਗੁਣ ਨੂੰ ਦਿਮਾਗ ਵਿੱਚ ਰੱਖ ਕੇ ਭਗਤੀ ਕਰਨੀ ਹੈ, ਭਈ ਮੇਰੀ ਬੰਧੀ ਭਗਤ ਛਡਾਵੈ, ਬੰਧ ਹੈ ਭਗਤ ਨਾ ਛੂਟੈ ਮੋਹ ਹੈ, ਏਕ ਸਮੈ ਮੋਕਉ ਗਹਿ ਬੰਧ ਹੈ, ਤੋਫਨ ਮੋਹ ਪੈ ਜਵਾਬ ਨਾ ਹੋ ਹੈ। ਇਹ ਰੱਬ ਦਾ ਜੋ ਸ਼ੁਭ ਗੁਣ ਹੈ ਨਾ ਵੀ ਆਪਣੇ ਭਗਤਾਂ ਦੇ ਵਸ ਵਿੱਚ ਆ ਜਾਂਦਾ, ਤੇ ਆਪਣੇ ਭਗਤੀ ਕਰਨ ਵਾਲਿਆਂ ਦੇ ਨਾਲ ਨਿੱਕੇ ਨਿੱਕੇ ਚੋਲ ਮੋਲ ਵੀ ਉਹ ਕਰਦਾ, ਜਿਵੇਂ ਭਾਵੇਂ ਵਨ ਕਲਾਸ ਆਫਿਸਰ ਹੋਵੇ ਜਦੋਂ ਆਪਣੇ ਇੱਕ ਸਾਲ ਦੇ ਬੱਚੇ ਨੂੰ ਚੁੱਕ ਕੇ ਖਡਾਉਂਦਾ ਤੇ ਉਹਦੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦਾ, ਉਹ ਵਾਹਿਗੁਰੂ ਦਾ ਜੋ ਇਹ ਗੁਣ ਹੈ ਨਾ ਕਿ ਉਹ ਆਪਣੇ ਆਪ ਨੂੰ ਪ੍ਰੇਮ ਰੂਪ ਰੱਸੀ ਵਿੱਚ ਬਨਵਾ ਲੈਂਦਾ, ਇਹ ਦਿਮਾਗ ਵਿੱਚ ਸੁਰਤੀ ਵਿੱਚ ਰੱਖ ਕੇ ਜਦੋਂ ਭਗਤੀ ਕਰਨੀ ਹੈ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਹਾਲੇ ਇੱਕ ਗੁਣ ਦਾ ਹੀ ਇੱਕ ਸ਼ਿੰਗਾਰ ਦਾ ਹੀ ਵਾਧਾ ਹੋਇਆ। ਦਾਮੋਦਰ ਦੰਤ ਲਈ, ਭਾਰਤ ਦੀ ਸਭਿਅਤਾ ਦੇ ਵਿੱਚ ਦੰਦਾਂ ਨੂੰ ਰੰਗ ਵਾਲੀ ਦਾਤਣ ਕਰਨੀ ਇਹ ਵੀ ਇੱਕ ਸ਼ਿੰਗਾਰ ਮੰਨਿਆ ਹੋਇਆ ਸੀਗਾ। ਮਹਾਰਾਜ ਪਾਤਸ਼ਾਹ ਕਹਿੰਦੇ ਇਹ ਮੰਨ ਲਓ ਸਾਡੀ ਰੂਹ ਨੇ, ਸਾਡੀ ਆਤਮਾ ਨੇ ਇੱਕ ਸ਼ਿੰਗਾਰ ਹੋਰ ਕਰ ਲਿਆ। ਜਦੋਂ ਉਸ ਵਾਹਿਗੁਰੂ ਨੂੰ ਇਹ ਮੰਨ ਕੇ ਚੱਲਾਂਗੇ ਕਿ ਉਹ ਪ੍ਰੇਮ ਰੂਪ ਰੱਸੀ ਚ ਆਪਣੇ ਆਪ ਨੂੰ ਬਨਵਾ ਲੈਂਦਾ। ਹਰ ਹਰ ਹਾਰ ਕੰਠ ਤਨ ਪੈਰ ਹੈ, ਦਾਮੋਦਰ ਦੰਤ ਲਈ, ਕਰ ਕਰ ਕਰਤਾ ਕੰਗਨ ਪੈਰ ਹੈ, ਸ੍ਰੀ ਰੰਗ ਇਨ ਬਿਦ ਚਿੱਤ ਧਰੇਈ। ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਰਤਾ ਕਰਕੇ ਮੰਨ ਕੇ ਭਈ ਇਹ ਮੇਰਾ ਘਰ ਰੱਬ ਨੇ ਬਣਾਇਆ, ਤੇ ਇਹ ਸ਼ਹਿਰ ਰੱਬ ਨੇ ਬਣਾਇਆ, ਇਹ ਧਰਤੀ ਰੱਬ ਨੇ ਬਣਾਈ, ਬਲਕਿ ਜਿੰਨੇ ਬ੍ਰਹਿਮੰਡ ਤੇ ਖੰਡ ਨੇ ਉਸ ਕਰਤਾ ਪਰਮੇਸ਼ਰ ਨੇ ਬਣਾਏ, ਮੈਂ ਕੌਣ ਹੈ ਬਣਾਉਣ ਵਾਲਾ, ਮੇਰੇ ਵਿੱਚ ਕੀ ਹਿੰਮਤ ਹੈ, ਮੇਰੀ ਕੀ ਪਹੁੰਚ ਹੈ। ਜਦੋਂ ਇਨਸਾਨ ਨੇ ਆਪਣੇ ਆਪ ਨੂੰ ਅਸਮਰੱਥ ਜਣਾ ਕੇ ਪਰਮੇਸ਼ਰ ਦੇ ਅੱਗੇ ਤੇ ਉਸ ਪਰਮੇਸ਼ਰ ਨੂੰ ਸਰਬੱਗ ਮੰਨ ਕੇ ਭਗਤੀ ਕਰਨੀ ਹੈ, ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਕਰ ਕਰ ਕਰਤਾ ਕੰਗਨ ਪਹਿਰੈ, ਇਹ ਫਿਰ ਸਾਡੀ ਜਿੰਦੜੀ ਸਾਡੀ ਆਤਮਾ ਨੇ ਮੰਨ ਲਓ ਸੋਨੇ ਦੇ ਕੰਗਣ ਸੋਨੇ ਦੀਆਂ ਵੰਗਾਂ ਵੀ ਪਾ ਲਈਆਂ ਨੇ, ਤੇ ਇਹ ਵੀ ਸ਼ਿੰਗਾਰ ਜਿਹੜਾ ਹੈ ਉਹ ਇੱਕ ਹੋਰ ਹੋ ਗਿਆ ਹੈ। ਇਨ ਬਿਦ ਚਿੱਤ ਧਰੇਈ, ਇਸ ਵਿਧੀ ਦੇ ਨਾਲ ਚਿੱਤ ਜਿਹੜਾ ਹੈ ਉਹ ਇਸੇ ਹੀ ਮਕਸਦ ਦੇ ਵਿੱਚ ਧਾਰਨਾ ਹੈ। ਕਰ ਕਰ ਕਰਤਾ ਕੰਗਨ ਪਹਿਰੈ, ਇਨ ਬਿਦ ਚਿੱਤ ਧਰੇਈ, ਫਿਰ ਇਸ ਪ੍ਰਕਾਰ ਸੋ ਹਰ ਹਰ ਹਾਰ ਕੰਠ ਤਨ ਪਹਿਰੈ, ਦਾਮੋਦਰ ਦੰਤ ਲਈ, ਕਰ ਕਰ ਕਰਤਾ ਕੰਗਨ ਪਹਿਰੈ, ਇਨ ਬਿਦ ਚਿੱਤ ਧਰੇਈ, ਸੋ ਮਦ ਸੂਦਨ ਕਰ ਮੁੰਦਰੀ ਪਹਿਰੈ, ਪਰਮੇਸ਼ਰ ਪਟ ਲਈ। ਮਦ ਸੂਦਨ ਉਹ ਹੈ ਦੈਂਤਾਂ ਨੂੰ ਮਾਰਨ ਵਾਲਾ ਪਰਮਾਤਮਾ, ਤੇ ਸਭ ਤੋਂ ਵੱਡਾ ਦੈਂਤ ਹੈ ਮਨੁੱਖ ਦੇ ਅੰਦਰ ਹਉਮੈ ਦਾ ਦੈਂਤ। ਤੇ ਜਦ ਇਸ ਵਿਚਾਰ ਨੂੰ ਮੁੱਖ ਰੱਖ ਕੇ ਮਨ ਦੇ ਅੰਦਰ ਭੀ ਜੇ ਹਉਮੈ ਮੇਰੇ ਕੋਲੋਂ ਨਹੀਂ ਨਾ ਮਰ ਰਹੀ ਤੇ ਮੈਂ ਰੱਬ ਦੀ ਕਰਦਾ ਭਗਤੀ ਤੇ ਰੱਬ ਮੇਰੀ ਕਰੇਗਾ ਮਦਦ ਤੇ ਮੇਰੇ ਅੰਦਰੋਂ ਹਉਮੈ ਦੇ ਦੈਂਤ ਨੂੰ ਮਾਰ ਦੇਵੇਗਾ ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਜਦੋਂ ਸਾਡੀ ਆਤਮਾ ਨੇ ਇਹ ਵੀ ਗੁਣ ਧਾਰਨ ਕਰ ਲਿਆ ਉਦੋਂ ਸਮਝ ਲੋ ਉਂਗਲੀ ਤੇ ਮੁੰਦਰੀ ਵੀ ਪਾ ਲਈ ਹੈ ਸੋਨੇ ਦੀ। ਮਦ ਸੂਦਨ ਕਰ ਮੁੰਦਰੀ ਪਹਿਰੈ ਪਰਮੇਸ਼ਰ ਪੱਟ ਲਈ ਤੇ ਫਿਰ ਜਿਹੜਾ ਉਸ ਅਕਾਲ ਪੁਰਖ ਨੂੰ ਪਰਮ ਈਸ਼ਰ ਕਰਕੇ ਮੰਨਣਾ ਹੈ। ਧਰਤੀ ਦੇ ਲੋਕ ਕਹਿਣਗੇ ਤੂੰ ਵਿਸ਼ਨੂੰ ਨੂੰ ਪੂਜ ਲਾ, ਧਰਤੀ ਦੇ ਲੋਕ ਕਹਿਣਗੇ ਤੂੰ ਭੈਰੋ ਨੂੰ ਪੂਜ ਲਾ, ਧਰਤੀ ਦੇ ਲੋਕ ਕਹਿਣਗੇ ਕਾਲਕਾ ਮੰਦਿਰ ਵਿੱਚ ਚਲਿਆ ਜਾ, ਪਰ ਪਾਤਸ਼ਾਹ ਕਹਿੰਦੇ ਜਦੋਂ ਇਹ ਮੰਨ ਕੇ ਚੱਲਣਾ ਵੀ ਇਹ ਹਨ ਈਸ਼ਰ ਤੇ ਉਹ ਹੈ ਪਰਮ ਈਸ਼ਰ, ਇਹ ਹਨ ਉਸ ਰੱਬ ਦੀਆਂ ਦਿੱਤੀਆਂ ਹੋਈਆਂ ਥੋੜੀਆਂ ਥੋੜੀਆਂ ਮਾਮੂਲੀ ਸ਼ਕਤੀਆਂ ਦੇ ਵਾਲੇ ਤੇ ਇਹਨਾਂ ਸਾਰਿਆਂ ਨੂੰ ਸ਼ਕਤੀਆਂ ਦੇਣ ਵਾਲਾ ਹੈ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ, ਉਹ ਹੈ ਪਰਮ ਈਸ਼ਰ ਪਰਮੇਸ਼ਰ। ਤੇ ਮੇਰੇ ਪਾਤਸ਼ਾਹ ਕਹਿੰਦੇ ਜਦੋਂ ਮਨ ਵਿੱਚ ਇਹ ਵੀ ਨਿਸ਼ਚਾ ਆ ਜਾਏਗਾ, ਭਰੋਸਾ ਆ ਜਾਏਗਾ ਪਰਮੇਸ਼ਰ ਪੱਟ ਲਈ, ਉਦੋਂ ਆਪਣੀ ਮਨ ਪਸੰਦ ਦਾ ਦੁਪੱਟਾ ਵੀ ਮੰਨ ਲਓ ਸਾਡੀ ਜਿੰਦੜੀ ਨੇ ਸਾਡੀ ਆਤਮਾ ਨੇ ਆਪਣੇ ਸਿਰ ਤੇ ਜਿਹੜਾ ਹੈ ਉਹ ਲੈ ਲਿਆ ਹੰਢਾ ਲਿਆ ਹੈ। ਮਦ ਸੂਦਨ ਕਰ ਮੁੰਦਰੀ ਪਹਿਰੈ ਪਰਮੇਸ਼ਰ ਪੱਟ ਲਈ। ਫਿਰ ਇਸ ਪ੍ਰਕਾਰ ਸੋ ਸਤਿਗੁਰੂ ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ ਕਿ ਸੋ ਮਨ ਮੰਦਰ ਜੇ ਦੀਪਕ ਬਾਲੈ ਕਾਇਆ ਸੇਜ ਕਰੇਈ। ਫਿਰ ਕੀ ਹੈ, ਇਹ ਮਨ ਜਿਹੜਾ ਇੱਕ ਕੋਠਾ ਹੈ, ਇਹਦੇ ਵਿੱਚ ਰੋਸ਼ਨੀ ਦੀ ਲੋੜ ਹੈ। ਤੇ ਮੇਰੇ ਪਾਤਸ਼ਾਹ ਫਰਮਾਉਂਦੇ ਫਿਰ ਗੁਰੂ ਦੇ ਸ਼ਬਦ ਦਾ ਦੀਵਾ ਜੋ ਹੈ ਇੱਥੇ ਬਾਲਣਾ ਹੈ। ਮਨ ਮੰਦਰ ਕਰ ਦੀਪਕ ਬਾਲੇ, ਦੀਵਾ ਗੁਰੂ ਦੇ ਸ਼ਬਦ ਦਾ ਬਾਲ ਕੇ ਕਾਇਆ ਸੇਜ ਕਰੇਈ। ਫਿਰ ਪਾਤਸ਼ਾਹ ਕਹਿੰਦੇ ਗਿਆਨ ਰਾਉ ਜਬ ਸੇਜੈ ਆਵੈ ਤਾਂ ਨਾਨਕ ਭੋਗ ਕਰੇਈ। ਧੰਨ ਗੁਰੂ ਨਾਨਕ ਸਾਹਿਬ ਨੇ ਇੰਨਾ ਗੂੜਾ ਗਿਆਨ ਬਖਸ਼ਦਿਆਂ ਅਖੀਰ ਤੇ ਸਿੱਟੇ ਦੀ ਗੱਲ ਪਾਤਸ਼ਾਹ ਨੇ ਕਹਿਤੀ। ਮਹਾਰਾਜ ਕਹਿੰਦੇ ਗਿਆਨ, ਫਿਰ ਅਕਾਲ ਪੁਰਖ ਪਰਮੇਸ਼ਰ ਦਾ ਜਦੋਂ ਹੀ ਗਿਆਨ ਆਉਂਦਾ ਨਾਲ ਹੀ ਉਹਦੇ ਦੀਦਾਰ ਹੋ ਜਾਂਦੇ, ਉਹਦੇ ਗਿਆਨ ਵਿੱਚੋਂ ਹੀ ਉਹਦੇ ਦੀਦਾਰ ਹੁੰਦੇ ਹੈ। ਉਹਦਾ ਕੋਈ ਸਰੂਪ ਅਲੱਗ ਥੋੜਾ, ਉਹਦਾ ਗਿਆਨ ਆ ਜਾਣਾ ਭਈ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਮਹਾਰਾਜ ਤੂੰ ਕਿਸ ਤਰ੍ਹਾਂ ਦਾ ਹੈ, ਕਹਿੰਦੇ ਨੇ ਤੇਰਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਕੋਈ ਚਿਹਨ ਨਹੀਂ, ਚੱਕਰ ਨਹੀਂ, ਫਿਰ ਤੂੰ ਹੈ ਕਿਸ ਤਰ੍ਹਾਂ ਦਾ? ਤੇ ਮਹਾਰਾਜ ਪਾਤਸ਼ਾਹ ਸੁਖਮਨੀ ਸਾਹਿਬ ਵਿੱਚ ਕਹਿੰਦੇ ਇਹ ਤੇ ਉਹਨੂੰ ਹੀ ਪਤਾ ਲੱਗਦਾ ਹੈ ਜਿਸ ਹੋਵੇ ਸੋ ਪ੍ਰਸੰਨ, ਜਿਹਦੇ ਤੇ ਰੱਬ ਵਿਸ਼ੇਸ਼ ਕਰਕੇ ਪ੍ਰਸੰਨ ਹੋ ਜਾਏ। ਰੱਬ ਪ੍ਰਸੰਨ ਸਾਧਿਆਂ ਤੇ ਹੀ ਹੈ, ਪਰ ਸੋ ਪ੍ਰਸੰਨ ਜਿਹਦੇ ਤੇ ਹੋ ਜਾਏ, ਸੋ ਪ੍ਰਸੰਨ ਪਾਤਸ਼ਾਹ ਕਹਿੰਦੇ ਉਹਨੂੰ ਸਮਝਾ ਦਿੰਦਾ। ਤੇ ਫਿਰ ਕੀ ਹੁੰਦਾ, ਗਿਆਨ ਰਾਓ ਜਬ ਸਿੱਜੈ ਆਵੈ, ਉਦੋਂ ਕੀ ਹੁੰਦਾ, ਉਦੋਂ ਤਾਂ ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਉਦੋਂ ਤਾਂ ਰੱਬ ਦੇ ਹਮੇਸ਼ਾ ਹੀ ਦਰਸ਼ਨ ਹੁੰਦੇ ਰਹੇ ਸਭਨਾਂ ਦੇ ਵਿੱਚ। ਜਦ ਰੱਬ ਨੂੰ ਅਨੁਭਵ ਕਰਨਾ ਸੇਵਕ ਸ਼ੁਰੂ ਕਰ ਦਿੰਦਾ ਤੇ ਮੇਰੇ ਪਾਤਸ਼ਾਹ ਜੀ ਨੇ ਮੋਹਰ ਲਾ ਦਿੱਤੀ ਵੀ ਜਦੋਂ ਪ੍ਰਮਾਤਮਾ ਦਾ ਗਿਆਨ ਆਏਗਾ ਨਾ ਅੰਦਰਲਾ ਗਿਆਨ, ਤੇ ਪਾਤਸ਼ਾਹ ਜੀ ਕਹਿੰਦੇ ਸਮਝ ਲਓ ਉਦੋਂ ਸਾਡੀ ਜਿੰਦੜੀ ਸਾਡੀ ਆਤਮਾ ਜੋ ਹੈ ਹੁਣ ਇਹਦੀ ਸੇਜ ਨੂੰ ਭਾਗ ਲੱਗਾ ਹੈ, ਇਹਦੀ ਸੇਜਾ ਇਸ ਆਤਮਾ ਨੇ ਹਿਰਦੇ ਦੀ ਸੇਜਾ ਸਵਾਰੀ ਹੈ। ਇਹਦੇ ਲਈ ਮੇਰੇ ਪਾਤਸ਼ਾਹ ਕਹਿੰਦੇ ਮਹੀਨੇ ਵੀ ਲੱਗ ਜਾਂਦੇ, ਸਾਲ ਵੀ ਲੱਗ ਜਾਂਦੇ, ਕਈ ਜਨਮ ਵੀ ਲੱਗ ਜਾਂਦੇ ਹੈ, ਤੇ ਇਸ ਨੂੰ ਸਵਾਰ ਕੇ ਇਹਦੇ ਤੇ ਪਰਮਾਤਮਾ ਨੂੰ ਸੱਦੜਾ ਦੇਣਾ, ਤੇ ਉਹ ਪਰਮਾਤਮਾ ਜੇ ਸਾਡੇ ਹਿਰਦੇ ਦੀ ਸੇਜ ਉਸ ਨੂੰ ਪਸੰਦ ਆ ਗਈ ਫਿਰ ਆ ਕੇ ਬੈਠਦਾ ਹੈ, ਫਿਰ ਸਾਕਸ਼ਾਤ ਰੂਪ ਦੇ ਵਿੱਚ ਦਰਸ਼ਨ ਦਿੰਦਾ ਹੈ, ਤੇ ਫਿਰ ਇਹ ਪੰਕਤੀਆਂ ਸਾਕਾਰ ਹੁੰਦੀਆਂ ਹਨ ਕਿ ਸੇਜ ਸੁਹਾਵੀ, ਸੁਹਾਵੀ ਦਾ ਅਰਥ ਹੁੰਦਾ ਫੱਬਦੀ। ਹੁਣ ਮੇਰੇ ਪਾਤਸ਼ਾਹ ਕਹਿੰਦੇ ਹੈ 12 ਮਹੀਨਿਆਂ ਵਿੱਚ ਅਸੀਂ ਉਪਦੇਸ਼ ਦਿੱਤਾ ਹੈ, ਮਹੀਨਾ ਆ ਗਿਆ ਹੈ ਫੱਗਣ ਦਾ, ਤੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਉਥੋਂ ਕਿਰਤ ਕਰਮ ਕੇ ਵਿਛੜੇ ਤੋਂ ਲੈ ਕੇ ਉਪਦੇਸ਼ ਨੂੰ ਕਮਾ ਲਿਆ ਹੈ ਉਹ ਪਹੁੰਚ ਗਏ ਨੇ ਇਸ ਮੰਜ਼ਿਲ ਤੇ। 12ਵੇਂ ਮਹੀਨੇ ਦਾ ਉਪਦੇਸ਼ ਚੱਲ ਰਿਹਾ, ਪਾਤਸ਼ਾਹ ਜੀ ਕਹਿੰਦੇ ਹੁਣ ਹਿਰਦੇ ਦੀ ਸੇਜ ਸੁਹਾਵੀ ਸਰਬ ਸੁਖ, ਸਭ ਤਰ੍ਹਾਂ ਦੇ ਸੁਖ ਹੁਣ ਮਾਨਸਿਕਤਾ ਵਿੱਚ ਮਿਲ ਗਏ ਨੇ, ਦੁੱਖਾਂ ਨਾ ਹੀ ਜਾਏ। ਜਾਏ ਦਾ ਅਰਥ ਹੈ ਜਗ੍ਹਾ, ਦੁੱਖਾਂ ਵਾਸਤੇ ਕੋਈ ਜਗ੍ਹਾ ਹੀ ਨਹੀਂ ਰਹਿ ਗਈ। ਹੁਣ ਦੁੱਖ ਜੇ ਆਉਂਦੇ ਨੇ ਉਹਨਾਂ ਨੂੰ ਇੱਥੇ ਟਿਕਣ ਲਈ, ਮਨੁੱਖ ਦੀ ਰੂਹ ਦੇ ਅੰਦਰ ਟਿਕਣ ਵਾਸਤੇ ਕੋਈ ਜਗ੍ਹਾ ਹੀ ਨਹੀਂ ਲੱਭਦੀ, ਦੁੱਖ ਭੱਜ ਜਾਂਦੇ ਨੇ। ਉਹਨੇ ਮੌਤ ਨੂੰ ਵੀ ਜਿੱਤ ਲਿਆ ਹੋਇਆ ਤੇ ਮੌਤ ਤੋਂ ਵੱਡਾ ਦੁੱਖ ਕੀ ਆ ਜਾਏਗਾ। ਸ਼ਬਦ ਮਰਹੋ ਫਿਰ ਜੀਵ ਹੋ ਸਦ ਹੀ ਤਾਂ ਫਿਰ ਮਰਨ ਨਾ ਹੋਈ। ਉਹ ਤਾਂ ਪਹਿਲਾਂ ਮਰ ਚੁੱਕਾ, ਉਹਨੇ ਆਪਣੇ ਆਪ ਨੂੰ ਮੁਰਦਾ ਸਮਝ ਕੇ ਹੀ ਤੇ ਉਹ ਗੁਰੂ ਦਾ ਸੇਵਕ ਬਣਿਆ ਸੀ। ਅਸਲੀ ਸੇਵਕ ਬਣਿਆ ਹੀ ਉਦੋਂ ਜਾਂਦਾ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਜਦ ਆਪਣੇ ਆਪ ਨੂੰ ਮੁਰਦਾ ਸਮਝ ਲਏ ਤੇ ਉਦੋਂ ਫਿਰ ਮੁਰੀਦ ਬਣਦਾ, ਅਸਲੀ ਸੇਵਕ ਬਣਦਾ, ਗੱਲਾਂ ਦੇ ਨਾਲ ਨਹੀਂ ਬਣਿਆ ਜਾਂਦਾ। ਤੇ ਮੇਰੇ ਪਾਤਸ਼ਾਹ ਫਰਮਾਉਂਦੇ ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾਂ ਨਾਹੀ ਜਾਏ।
ਇਛ ਪੁੰਨੇ ਵਟ ਭਾਗਣੀ ਵਰ ਪਾਇਆ ਹਰ ਰਾਏ।
ਇਸ ਸ਼ਬਦ ਦੇ ਵਿਚ ਸਤਿਗੁਰੂ ਸਾਹਿਬ ਨੇ ਸਾਰਾ ਉਹੀ ਪ੍ਰਕਰਨ ਜਿਹੜਾ ਹੈ ਉਹ ਬਣਾਇਆ ਜਿਸ ਦੇ ਬਾਰੇ ਆਪਾਂ ਵਿਚਾਰ ਕਰ ਰਹੇ। ਇਛ ਪੁੰਨੀ ਵਡ ਭਾਗਣੀ ਇਹ ਰੂਹ ਮਨੁੱਖ ਦੀ ਆਤਮਾ ਪਾਤਸ਼ਾਹ ਕਹਿੰਦੇ ਵੱਡਿਆਂ ਭਾਗਾਂ ਵਾਲੀ ਹੋ ਗਈ ਜਦੋਂ ਇਸ ਦੀ ਇੱਛਾ ਪੂਰੀ ਹੋ ਗਈ। ਕੀ ਇੱਛਾ ਪੂਰੀ ਹੋਈ? ਵਰ ਪਾਇਆ, ਵਰ ਪ੍ਰਾਪਤ ਕਰ ਲਿਆ। ਪਰ ਕਿਹੜਾ ਵਰ ਹੈ? ਇਹ ਦੁਨਿਆਵੀ ਜਿਹੜੇ ਵਰ ਨੇ ਇਹਨਾਂ ਵਾਂਗ ਨਹੀਂ, ਹਰ ਰਾਏ ਉਹ ਜਾਂ ਹਰਿਆਂ ਭਰਿਆਂ ਕਰ ਦੇਣ ਵਾਲਾ ਔਰ ਰਾਏ ਸਰੂਪ ਪਰਮਾਤਮਾ ਜੋ ਸਾਰੇ ਬ੍ਰਹਿਮੰਡਾਂ ਵਿਚ ਰਾਜ ਕਰਦਾ ਹੈ ਉਹ ਪਰਮੇਸ਼ਰ ਅਕਾਲ ਪੁਰਖ ਵਰ ਪਾ ਲਿਆ ਹੈ। ਗੁਰਬਾਣੀ ਵਿਚ ਬਚਨ ਆਉਂਦਾ ਹੈ ਅਕਾਲ ਮੂਰਤ ਵਰ ਪਾਇਆ ਅਬਿਨਾਸੀ, ਨਾ ਕਦੇ ਮਰੇ ਨਾ ਜਾਇਆ। ਕਬੀਰ ਸਾਹਿਬ ਨੇ ਇੱਕ ਬੜਾ ਸੁੰਦਰ ਪ੍ਰਕਰਨ ਬਣਾਇਆ। ਉਹ ਕਹਿੰਦੇ ਰੱਬ ਨਾਲ ਮੇਰਾ ਹੋਇਆ ਵਿਆਹ ਤੇ ਕਬੀਰ ਸਾਹਿਬ ਨੂੰ ਸੋ ਆਸ ਪਾਸ ਦੇ ਆਂਢੀ ਗਵਾਂਢੀ ਜਿਹੜੇ ਉਹ ਬੁਲਾਉਂਦੇ ਕਮਾਉਂਦੇ ਤੇ ਉਸ ਦਿਨ ਕਬੀਰ ਸਾਹਿਬ ਆਨੰਦ ਦੇ ਵਿਚ ਰੰਗੇ ਹੋਏ ਹੈ। ਉਹ ਕਹਿੰਦੇ ਸਾਡੀ ਗੱਲ ਨੀ ਸੁਣਦਾ। ਉਹ ਕਹਿੰਦਾ ਮੈਂ ਕੀ ਕਰਾਂ, ਮੇਰਾ ਅੱਜ ਵਿਆਹ ਹੈ। ਉਹ ਕਹਿੰਦੇ ਵਿਆਹ ਤੇ ਅੱਗੇ ਵੀ ਹੋਇਆ ਤੁਹਾਡਾ, ਤੁਹਾਡਾ ਇੱਕ ਲੜਕਾ ਇੱਕ ਤੁਹਾਡੀ ਲੜਕੀ ਕਮਾਲਾ ਤੇ ਕਮਾਲੀ, ਤੁਹਾਡੀ ਪਤਨੀ ਦਾ ਨਾਮ ਬੀਬੀ ਲੋਈ ਹੈ ਤੇ ਹੁਣ ਤੁਸੀਂ ਕਬੀਰ ਜੀ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ? ਕਬੀਰ ਸਾਹਿਬ ਕਹਿੰਦੇ ਨਹੀਂ, ਉਹ ਵਿਆਹ ਸੰਸਾਰੀ ਵਿਆਹ ਹੈ, ਉਹ ਤਾਂ ਹੋ ਚੁੱਕਾ ਹੈ, ਪਰ ਜੇਕਰ ਸੋ ਆਤਮਾ ਦਾ ਵਿਆਹ ਪਰਮਾਤਮਾ ਦੇ ਨਾਲ ਨਾ ਹੋਇਆ ਤਾਂ ਇਹ ਵਿਚਾਰੀ ਜਿੰਦੜੀ ਜਿਹੜੀ ਹੈ ਇਹ ਤਾਂ ਫਿਰ ਇਕੱਲੀ ਹੀ ਰਹਿ ਜਾਏਗੀ, ਇਹ ਸੁਹਾਗਣ ਨਹੀਂ ਬਣ ਸਕੇਗੀ ਤੇ ਇਸ ਲਈ ਮੇਰਾ ਵਿਆਹ ਅੱਜ ਹੈ। ਉਹ ਕਹਿੰਦੇ ਵੀ ਕਿਸ ਤਰ੍ਹਾਂ ਦਾ? ਕਬੀਰ ਸਾਹਿਬ ਨੇ ਚੁੱਕੀ ਕਲਮ ਤੇ ਬਾਣੀ ਲਿਖਣੀ ਸ਼ੁਰੂ ਕੀਤੀ। ਉਹ ਕਹਿੰਦੇ ਤਨ ਰੈਨੀ ਮਨ ਪੁੰਨ ਰੱਪ ਕਰ ਹਾਂ ਪੰਚੋ ਤੱਤ ਬਰਾਤੀ। ਉਹ ਕਹਿੰਦੇ ਨੇ ਮੈਂ ਸਰੀਰ ਨੂੰ ਪਹਿਲਾਂ ਇੱਕ ਮੱਟੀ ਬਣਾਇਆ ਹੈ, ਮੱਟੀ ਜਿਹਦੇ ਵਿੱਚ ਕੱਪੜਿਆਂ ਨੂੰ ਰੰਗਿਆ ਜਾਂਦਾ ਹੈ। ਸਰੀਰ ਨੂੰ ਮਾਟੀ ਬਣਾਇਆ ਹੈ ਕਿਉਂਕਿ ਮੱਟੀ ਨੂੰ ਅੱਗ ਤੇ ਚੜ੍ਹਨਾ ਹੀ ਪੈਂਦਾ ਹੈ, ਭਾਵ ਉਹਨੂੰ ਕਸ਼ਟ ਸਹਾਰਨਾ ਹੀ ਪੈਂਦਾ ਹੈ। ਤੇ ਕਬੀਰ ਸਾਹਿਬ ਕਹਿੰਦੇ ਜਿਹਨੇ ਮਨ ਰੂਪ ਕੱਪੜੇ ਨੂੰ ਰੰਗਣਾ ਹੈ ਉਹਨੂੰ ਸਰੀਰ ਰੂਪ ਭਾਂਡੇ ਨੂੰ ਵੀ ਥੋੜਾ ਜਿਹਾ ਜਿਹੜਾ ਹੈ ਉਹ ਕਸ਼ਟ ਦੇਣਾ ਹੀ ਪੈਣਾ। ਸਰੀਰ ਤਾਂ ਬਹੁਤ ਸਾਰੀਆਂ ਆਪਣੀਆਂ ਮਨਮਰਜ਼ੀਆਂ ਕਰੇਗਾ ਪਰ ਇਸ ਸਰੀਰ ਨੂੰ ਵੀ ਕਸ਼ਟ ਦੇਣਾ ਹੀ ਪੈਣਾ। ਉਹ ਕਹਿੰਦੇ ਸਰੀਰ ਨੂੰ ਬਣਾਇਆ ਮੱਟੀ ਤੇ ਜਿਹੜਾ ਵਿੱਚ ਮਨ ਹੈ ਨਾ ਉਹਨੂੰ ਮੈਂ ਕਹਿੰਦੇ ਕੱਪੜਾ ਮੰਨ ਕੇ ਚੱਲਿਆ ਵੀ ਇਹ ਇੱਕ ਕੱਪੜਾ ਹੈ। ਉਹ ਕਹਿੰਦੇ ਨੇ ਤਨ ਰਹਿਣੀ ਮਨ ਪੁਨਰਪਕਾਰ ਹਾਂ, ਇਹ ਮਨ ਨੂੰ ਕਹਿੰਦੇ ਜਦੋਂ ਮੈਂ ਰੰਗ ਲਿਆ ਨਾ ਤੇ ਇਹ ਕੱਪੜਾ ਜਿਹੜਾ ਸੀ ਇਸ ਕੱਪੜੇ ਦਾ ਕਹਿੰਦੇ ਮੈਂ ਸੂਹਾ ਲਾਲ ਪੁਸ਼ਾਕਾ ਬਣਾ ਕੇ ਪਾ ਲਿਆ ਤੇ ਲਿਬਾਸ ਇਹ ਹੈ ਮੇਰਾ। ਫਿਰ ਉਹ ਕਹਿੰਦੇ ਪੰਚੋ ਤੱਤ ਬਰਾਤੀ, ਰੱਬ ਮੈਨੂੰ ਕਹਿੰਦੇ ਵਿਆਹਣ ਲਈ ਆ ਰਿਹਾ। ਲੋਕ ਹੈਰਾਨ ਨੇ ਵੀ ਕਬੀਰ ਸਾਹਿਬ ਕਿਹੋ ਜਿਹੀਆਂ ਗੱਲਾਂ ਕਰਦੇ ਵੀ ਸਾਡੀ ਸਮਝ ਵਿੱਚ ਆਉਂਦੀਆਂ ਨੇ ਤੇ ਜਿਹੜੇ ਨਾਮ ਰਸੀਏ ਸੀ ਉਹ ਸਮਝੀ ਜਾਣ। ਤੇ ਕਬੀਰ ਸਾਹਿਬ ਕਹਿੰਦੇ ਭਈ ਰੱਬ ਦੇ ਨਾਲ ਪਤਾ ਕੀ ਹੋ ਰਿਹਾ? ਰੱਬ ਆ ਰਿਹਾ ਉਹਦੇ ਨਾਲ ਹਵਾ ਮਿੱਟੀ ਅੱਗ ਪਾਣੀ ਤੇ ਆਕਾਸ਼, ਇਹ ਜਿਹੜੇ ਪੰਜ ਤੱਤ ਨੇ ਨਾ ਇਹ ਮੋਹਰਲੀ ਕਤਾਰ ਦੇ ਵਿੱਚ ਨਾਲ ਨਾਲ ਬਰਾਤੀ ਬਣ ਕੇ ਆ ਰਹੇ ਹੈ, ਰੱਬ ਮੈਨੂੰ ਵਿਆਹਣ ਵਾਸਤੇ ਆ ਰਿਹਾ। ਤਨ ਰਹਿਣੀ ਮਨ ਪੁਨਰਪਕਾਰ ਹਾਂ ਪੰਚੋ ਤੱਤ ਬਰਾਤੀ, ਰਾਮ ਰਾਏ ਸਿਉ ਭਾਵਰ ਲੈ ਹਾਂ ਆਤਮ ਤੇ ਰੰਗ ਰਾਤੀ। ਉਹ ਕਹਿੰਦੇ ਜਿਹੜਾ ਰਾਮ ਰਾਏ ਅਕਾਲ ਪੁਰਖ ਹੈ ਨਾ ਸਭ ਥਾਵਾਂ ਤੇ ਰਮਿਆ ਹੋਇਆ, ਉਹਦੇ ਨਾਲ ਭਾਵਰ ਲੈ ਹਾਂ, ਭਾਵਰ ਦਾ ਅਰਥ ਹੈ ਭਮਾਂਟਲੀਆਂ ਲੈਣੀਆਂ। ਆ ਪੰਜਾਬ ਦੀ ਬੋਲੀ ਸਭਿਅਤਾ ਵਿੱਚ ਆਮ ਫੇਰੇ ਹੀ ਕਹਿੰਦੇ ਹੁੰਦੇ ਸੀ, ਅਜੇ ਵੀ ਕਈ ਜਗ੍ਹਾ ਤੇ ਫੇਰੇ ਹੀ ਕਹਿ ਦਿੰਦੇ, ਫੇਰੇ ਲੈਣੇ ਭਾਵ ਫਿਰਨਾ। ਤੇ ਇੱਥੇ ਕਬੀਰ ਸਾਹਿਬ ਕਹਿੰਦੇ ਭਾਵਰ ਭਮਾਂਟਲੀਆਂ, ਉਹ ਕਹਿੰਦੇ ਅੱਜ ਮੈਂ ਆਪਣੇ ਰੱਬ ਦੇ ਨਾਲ ਲਾਵਾਂ ਲੈਣੀਆਂ ਨੇ ਤੇ ਆਤਮ ਤੇ ਰੰਗ ਰਾਤੀ। ਉਹ ਕਹਿੰਦੇ ਮੇਰੀ ਆਤਮਾ ਨੂੰ ਤੇ ਚਾਹ ਚੜੇ ਪਏ ਹੈ, ਮੇਰੀ ਆਤਮਾ ਦਾ ਖਿਆਲ ਹੀ ਇਸ ਪਾਸੇ, ਤੁਹਾਡੀ ਗੱਲ ਕਿਵੇਂ ਮੈਂ ਸੁਣ ਸਕਾਂ? ਰਾਮ ਰਾਏ ਸਿਉ ਭਾਵਰ ਲੈ ਹਾਂ ਆਤਮ ਤੇ ਰੰਗ ਰਾਤੀ। ਉਹ ਲੋਕ ਜਿਹੜੇ ਨਾਮ ਜਪਣ ਵਾਲੇ ਨੇ ਉਹ ਤਾਂ ਗੱਲ ਨੂੰ ਸਮਝਦੇ ਤੇ ਬਾਕੀ ਲੋਕ ਨਹੀਂ ਸਮਝਦੇ। ਤੇ ਕਬੀਰ ਸਾਹਿਬ ਕਹਿੰਦੇ ਆ ਜੇ ਤੁਸੀਂ ਕੁਝ ਕਰ ਸਕਦੇ ਜੇ ਤੇ ਤੁਸੀਂ ਕੀ ਕਰੋ? ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ। ਉਹ ਕਹਿੰਦੇ ਮੇਰੇ ਸਰੀਰ ਰੂਪ ਪਰਿਵਾਰ ਦੀਆਂ ਦੀਦੀਆਂ ਨੇ ਤਾਂ ਗਾਉਣਾ ਵਜਾਉਣਾ ਸ਼ੁਰੂ ਕੀਤਾ ਹੋਇਆ ਏ। ਉਹ ਕੈਸਾ ਗਾਉਣਾ ਵਜਾਉਣਾ ਹੈ? ਗੁਰੂ ਸਾਹਿਬ ਨੇ ਵੀ ਇੱਕ ਸ਼ਬਦ ਵਿੱਚ ਉਚਾਰਿਆ, ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ। ਉਹ ਰੁੱਤ ਆ ਗਈ ਹੈ ਰੱਬ ਨੂੰ ਮਿਲਣ ਦੀ, ਉਹਦੇ ਨਾਲ ਪ੍ਰੇਮ ਅਵਸਥਾ ਪੈਦਾ ਹੋ ਗਈ ਹੈ। ਤੇ ਮੋਰੀ ਰੁਣ ਝੁਣ ਲਾਇਆ, ਮੋਰ ਕਿਹੜੇ ਨੇ? ਜਦੋਂ ਬਾਹਰ ਸਾਵਣ ਦਾ ਮਹੀਨਾ ਧਰਤੀ ਤੇ ਆਉਂਦਾ ਹੈ ਤੇ ਉਦੋਂ ਬੱਦਲ ਦੀਆਂ ਘਟਾਵਾਂ ਨੂੰ ਦੇਖ ਕਰਕੇ ਜਿਹੜੇ ਪ੍ਰਤੱਖ ਮੋਰ ਨੇ ਉਹ ਪਹਿਲਾਂ ਪਾਉਣੀਆਂ ਸ਼ੁਰੂ ਕਰ ਦਿੰਦੇ ਹੈ। ਪਰ ਇੱਧਰ ਤਾਂ ਸਾਰੀ ਗੱਲ ਜਿਹੜੀ ਹੈ ਅੰਤਰੀਵ ਚੱਲ ਰਹੀ ਹੈ। ਉਹ ਕਹਿੰਦੇ ਜਦੋਂ ਮਨ ਚ ਬਣਦਾ ਨਾ ਸ਼ੌਕ ਭਈ ਮੈਂ ਰੱਬ ਨੂੰ ਮਿਲਣਾ ਹੈ ਤੇ ਰੱਬ ਨਾਲੋਂ ਮੇਰਾ ਵਿਛੋੜਾ ਪਿਆ ਹੋਇਆ ਤੇ ਜਦ ਤੱਕ ਵਿਛੋੜਾ ਤਦ ਤੱਕ ਕਾਹਦੀ ਜ਼ਿੰਦਗੀ ਹੈ। ਤੇ ਜਦੋਂ ਇਹ ਮਨ ਵਿੱਚ ਅਹਿਸਾਸ ਹੋ ਜਾਂਦਾ ਉਦੋਂ ਕੰਨਾਂ ਰੂਪ ਮੋਰ ਜਿਹੜੇ ਉਹ ਝੁਣ ਝੁਣੀ ਲਾਉਣੀ ਸ਼ੁਰੂ ਕਰ ਦਿੰਦੇ ਹੈ, ਦੀਦਿਆਂ ਰੂਪ ਮੋਰ ਜਿਹੜੇ ਉਹ ਪਹਿਲਾਂ ਪਾਉਣੀਆਂ ਸ਼ੁਰੂ ਕਰ ਦਿੰਦੇ, ਮੋਰੀ ਰੁਣ ਚੁਣ ਲਾਇਆ ਭੈਣੇ ਸਾਹਮਣੇ ਆਇਆ ਤੇਰੇ ਮੁੰਦ ਕਟਾਰੇ ਜੇ ਵੱਡਾ। ਹੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜੀਓ, ਬਾਹਰ ਸਾਵਣ ਦਾ ਮਹੀਨਾ ਆਉਂਦਾ ਹੈ ਤੇ ਜਿਹੜੀਆਂ ਸਖੀਆਂ ਦਾ ਮਿਲਾਪ ਅਵਸਥਾ ਦੇ ਵਿੱਚ ਫਰਕ ਪਿਆ ਹੁੰਦਾ ਉਹਨਾਂ ਨੂੰ ਤੇ ਵੱਡ ਵੱਡ ਖਾਂਦਾ ਸਾਵਣ ਦਾ ਮਹੀਨਾ। ਤੇ ਇੱਧਰ ਮਹਾਰਾਜ ਸ਼ੌਕ ਅਵਸਥਾ ਦਾ ਜਿਹੜਾ ਸਾਵਣ ਦਾ ਮਹੀਨਾ ਬਿਰਤੀ ਦੇ ਅੰਦਰ ਚੜਿਆ ਹੋਇਆ। ਹੇ ਪ੍ਰਭੂ ਜੀ, ਤੇਰੇ ਨਾਮ ਜਪਣ ਵਾਲੇ ਜਿਹੜੇ ਮੁੰਦ ਅਵਸਥਾ ਵਿੱਚ ਪਹੁੰਚੇ ਹੋਏ ਨੇ ਉਹਨਾਂ ਦੇ ਲਈ ਕਟਾਰ ਵੱਜਣ ਵਾਂਗ ਹੈ ਜਿਵੇਂ ਹਿੱਕ ਵਿੱਚ ਕੋਈ ਕਟਾਰ ਮਾਰ ਦੇਵੇ। ਤੇਰੇ ਮੁੰਦ ਕਟਾਰੇ ਜੇ ਵੱਡਾ, ਕੱਟ ਵਾਲੀ ਕਟਾਰ ਵੱਜਣ ਦੀ ਤਰ੍ਹਾਂ ਦੁੱਖ ਹੋ ਰਿਹਾ ਕਿਉਂਕਿ ਪ੍ਰਭੂ ਜੀ ਤਿਰਨੋਂ ਤੇ ਵਿਛੋੜਾ ਪਿਆ ਹੋਇਆ ਬੜੇ ਚਿਰਾਂ ਦਾ। ਤੇਰੇ ਮੁੰਦ ਕਟਾਰੇ ਜੇ ਵੱਡਾ, ਤਿੰਨ ਲੋਭੀ ਲੋਭ ਲੁਭਾਇਆ ਤੇਰੇ ਦਰਸ਼ਨ ਵਿੱਚੋਂ ਖੰਨੀਆਂ ਵੰਝਾਂ ਤੇਰੇ ਨਾਮ ਵਿੱਚੋਂ ਕੁਰਬਾਨੋ, ਜਾਂ ਤੂੰ ਤਾਂ ਮੈਂ ਮਾਣ ਕੀਆ ਹੈ। ਹੇ ਮੇਰੇ ਮਾਲਕ, ਭਾਵੇਂ ਤੂੰ ਮੈਨੂੰ ਹਾਲੇ ਮਿਲਿਆ ਨਹੀਂ ਪਰ ਹੇ ਤੂੰ ਕਿਤੇ ਹਾਮੀ ਤੇ ਭਰ ਪਈ, ਮੈਂ ਉਹਦਾ ਮਾਲਕ ਹਾਂ। ਜਦ ਤੱਕ ਤੇ ਤੂੰ ਆਪਣੇ ਮੁੱਖ ਤੋਂ ਕਹਿਣਾ ਭਈ ਮੈਂ ਉਹਦਾ ਮਾਲਕ ਹਾਂ, ਫਿਰ ਤੇ ਮੇਰੀ ਕੋਈ ਵੁਕਤ ਹੋਈ। ਤੇ ਹੇ ਪ੍ਰਭੂ ਜੀਓ, ਜਾ ਤੂੰ ਤਾਂ ਮੈਂ ਮਾਣ ਕੀਆ ਹੈ, ਤੁਦ ਬਿਨ ਕਿਹਾ ਮੇਰਾ ਮਾਣੋ, ਤੇਰੇ ਤੋਂ ਬਿਨਾਂ ਮੇਰਾ ਕਾਹਦਾ ਮਾਣ ਹੈ, ਮੈਨੂੰ ਆਪਣੇ ਆਪ ਤੇ ਕਾਹਦਾ ਫਖਰ ਹੈ। ਮੈਂ ਦੁਨੀਆਂ ਦੇ ਵਿੱਚ, ਹੇ ਪ੍ਰਭੂ ਪਿਆਰੇ ਜੀਓ, ਜੇਕਰ ਤੂੰ ਕਿਤੇ ਐਸਾ ਸੁਨੇਹਾ ਭੇਜ ਦਿੱਤਾ ਨਾ ਭੀ ਮੈਂ ਉਹਨੂੰ ਛੱਡ ਦਿੱਤਾ ਹੈ, ਮੇਰਾ ਉਹਦੇ ਨਾਲ ਕੋਈ ਤਲਕ ਨਹੀਂ, ਮੇਰਾ ਉਹਦੇ ਨਾਲ ਕੋਈ ਸੰਬੰਧ ਨਹੀਂ, ਤੇ ਹੇ ਪ੍ਰਭੂ ਜੀ ਮੈਂ ਮਰ ਖਪ ਜਾਊ, ਚੂੜਾ ਭੰਨ ਪਲੰਘ ਸਿਉ ਮੁੰਦੇ, ਮੈਂ ਇਹ ਜਿਹੜੇ ਧਾਰਮਿਕ ਬੇਸ ਧਾਰਮਿਕ ਲਿਬਾਸ ਜਿਹੜੇ ਧਾਰੇ ਨੇ ਨਾ ਹੇ ਪ੍ਰਭੂ ਜੀ ਤੇਰੇ ਚਾਹ ਦੇ ਵਿੱਚ, ਇਹਨਾਂ ਨੂੰ ਮੈਂ ਭੰਨ ਕੇ ਤੋੜ ਕੇ ਮਰੋੜ ਕੇ ਸੁੱਟ ਦੇਣਾ। ਚੂੜਾ ਭੰਨ ਪਲੰਘ ਸਿਉ ਮੁੰਦੇ, ਸਣ ਬਾਹੀ ਸਣ ਬਾਹਾ, ਇਤੇ ਵੇਸਕ ਰਹਿੰਦੀਏ ਮੁੰਦੇ ਸਹੋ ਰਾਤੋ ਅਵਰਾਹਾ, ਨਾ ਮਨ ਯਾਰ ਨਾ ਚੂੜੀਆਂ ਨਾ ਸੇ ਵੰਗੜੀਆਂ, ਜੋ ਸਹਿ ਕੰਠ ਨਾ ਲੱਗੀਆਂ ਜਲਨ ਸੇ ਬਾਹੜੀਆਂ, ਸਭ ਸਹੀਆਂ ਸਹੁ ਰਾਵਣ ਗਈਆਂ, ਹਉ ਦਾਦੀ, ਦਾਦੀ ਦਾ ਅਰਥ ਹੁੰਦਾ ਸੜ ਜਾਣੀ, ਹਉ ਦਾਦੀ ਕਹਿ ਦਰ ਜਾਵਾਂ, ਅਮਾਲੀ ਹਉ ਖਰੀ ਸਚੱਜੀ ਤੈ ਸਹਿ ਏਕ ਨਾ ਭਾਵਾਂ। ਇਹ ਸ਼ਬਦ ਦਾ ਪ੍ਰਕਰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਬਣਾਇਆ ਤੇ ਆਪਾਂ ਬੇਨਤੀ ਕਰ ਰਹੇ ਸੀ ਗੁਰੂ ਭਗਤ ਕਬੀਰ ਸਾਹਿਬ ਦੇ ਉਸ ਸ਼ਬਦ ਦੀ। ਉਹ ਕਹਿੰਦੇ ਹੇ ਸਖੀਓ, ਹੇ ਰੱਬ ਦੇ ਪਿਆਰਿਓ, ਜੇ ਤੁਸੀਂ ਕੋਈ ਖੁਸ਼ੀ ਮਨਾ ਸਕਦੇ ਨੇ ਨਾ, ਅੱਜ ਮੇਰਾ ਰੱਬ ਨਾਲ ਵਿਆਹ ਹੋਣਾ, ਤੁਸੀਂ ਖੁਸ਼ੀ ਦੇ ਗੀਤ ਗਾਓ, ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਧਾਰਾ, ਮੇਰੇ ਘਰ ਦੇ ਵਿੱਚ ਅੱਜ ਮੇਰਾ ਮਾਲਕ ਅਕਾਲ ਪੁਰਖ ਪਰਮੇਸ਼ਰ ਪਧਾਰ ਬਣ ਕੇ ਆਇਆ ਹੈ, ਉਹਨੇ ਮੇਰੀ ਆਤਮਾ ਨੂੰ ਅੱਜ ਵਿਆਹਣਾ ਹੈ। ਤੇ ਸਵਾਲ ਕਰਨ ਵਾਲਿਆਂ ਸਵਾਲ ਕਰ ਦਿੱਤਾ ਵੀ ਹਿੰਦ ਧਰਮ ਦੀ ਸਭਿਅਤਾ, ਕਬੀਰ ਜੀ ਇੱਥੇ ਕਾਂਸ਼ੀ ਦੇ ਵਿੱਚ ਜਿਹਦਾ ਵੀ ਵਿਆਹ ਹੁੰਦਾ ਬੇਦੀ ਬਾਲੀ ਜਾਂਦੀ ਹੈ ਤੇ ਬੇਦੀ ਦੇ ਦੁਆਲੇ ਪਰਿਕਰਮਾ ਹੁੰਦੀਆਂ, ਤੇ ਤੁਹਾਡਾ ਇਹ ਜਿਹੜਾ ਵਿਆਹ ਇਹ ਕਿਸ ਤਰ੍ਹਾਂ ਦਾ ਹੈ, ਇਹ ਜਿਹੜਾ ਅੰਤਰੀਵ ਵਿਆਹ ਤੁਸੀਂ ਕਹਿ ਰਹੇ ਇਹਦੇ ਵਿੱਚ ਬੇਦੀ ਨੀ ਤੁਸੀਂ ਬਾਲਦੇ? ਤੇ ਕਬੀਰ ਸਾਹਿਬ ਕਹਿੰਦੇ ਨਾਭ ਕਮਲ ਮਹਿ ਬੇਦੀ ਰਚਲੇ ਬ੍ਰਹਮ ਗਿਆਨ ਉਯਾਰਾ। ਉਹ ਕਹਿੰਦੇ ਹੈ ਜਿੱਥੇ ਬੇਦੀ ਬਾਲਣੀ ਸੀ ਉਥੋਂ ਤੱਕ ਪਹੁੰਚਦਿਆਂ ਤੇ ਕਈ ਸਾਲ ਲੱਗੇ ਹੈ। ਉਹ ਕਹਿੰਦੇ ਨੇ ਜ਼ਬਾਨ ਨਾਲ ਨਾਮ ਜਪਣਾ, ਗਲੇ ਨਾਲ ਨਾਮ ਜਪਣਾ, ਦਿਲ ਦੇ ਧੜਕਣ ਦੇ ਨਾਲ ਨਾਮ ਜਪਣਾ, ਤੇ ਫਿਰ ਨਾਭੀ ਦੇ ਵਿੱਚ ਜਦੋਂ ਨਾਮ ਚੱਲਦਾ ਉਹ ਕਹਿੰਦੇ ਫਿਰ ਉੱਥੇ ਨਾਭ ਕਮਲ ਮਹਿ ਬੇਦੀ ਰਚ ਲੇ, ਉਹ ਕਹਿੰਦੇ ਉੱਥੇ ਫਿਰ ਨਾਮ ਦਾ ਜਿਹੜਾ ਸੇਕ ਨਿਕਲਦਾ ਹੈ ਨਾ, ਨਾਮ ਦਾ ਪ੍ਰਤਾਪ ਨਿਕਲਦਾ, ਉਹ ਕਹਿੰਦੇ ਉਹ ਹੈ ਮੇਰੀ ਬੇਦੀ ਬਾਲੀ ਹੋਈ। ਨਾਭ ਕਮਲ ਮਹਿ ਬੇਦੀ ਰਚ ਲੇ ਬ੍ਰਹਮ ਗਿਆਨ ਉਚਾਰਾ, ਰਾਮ ਰਾਏ ਸਿਉ ਦੁੱਲੋ ਪਾਇਓ ਅਸਬਡ ਭਾਗ ਹਮਾਰਾ, ਸੁਰ ਨਰ ਮੁਨ ਜਨ ਕੌਤਕ ਆਏ। ਉਹ ਕਹਿੰਦੇ ਦੇਖੋ ਮੇਰਾ ਰੱਬ ਆ ਰਿਹਾ ਮੇਰੀ ਆਤਮਾ ਨੂੰ ਵਿਆਹਣ ਲਈ, ਤੇ ਨਾਲ 33 ਕਰੋੜ ਦੇਵਤੇ ਭੰਗੜਾ ਪਾਉਂਦੇ ਆਉਂਦੇ ਹੈ। ਉਹ ਕਹਿੰਦੇ ਕੌਤਕ ਆਏ, ਉਹ ਕੌਤਕ ਕਰ ਰਹੇ ਨੇ, ਖੁਸ਼ੀ ਮਨਾ ਰਹੇ ਨੇ ਵੀ ਧੰਨ ਹੈ ਇਹ ਧਰਤੀ ਤੇ ਇਹ ਜਿੰਦੜੀ ਇਹ ਆਤਮਾ ਜਿਹਨੇ ਰੱਬ ਨੂੰ ਰਿਝਾ ਲਿਆ ਤੇ ਰੱਬ ਉਹਨੂੰ ਲੈਣ ਲਈ ਆ ਰਿਹਾ। ਉਹ ਕਹਿੰਦੇ ਦੇਵਤੇ ਜਿਹੜੇ ਸ਼ੌਕ ਮਨਾ ਰਹੇ, ਖੁਸ਼ੀ ਮਨਾ ਰਹੇ, ਸੁਰ ਨਰ ਮੁਨ ਜਨ ਕੌਤਕ ਆਏ, ਕੋਟ 3300 ਜਾਨਾਂ ਕਹਿ ਕਬੀਰ ਮੋਹੇ ਵਿਆਹੇ ਚੱਲੇ ਹੈ ਪੁਰਖ ਏਕ ਭਗਵਾਨਾ। ਕਬੀਰ ਸਾਹਿਬ ਕਹਿੰਦੇ ਮੈਨੂੰ ਵਿਆਹ ਕੇ ਲੈ ਚੱਲਿਆ ਮੇਰਾ ਇੱਕ ਭਗਵਾਨ ਪੁਰਖ ਪਰਮੇਸ਼ਰ, ਮੇਰਾ ਉਹਦੇ ਨਾਲ ਜਿਹੜਾ ਹੈ ਉਹ ਮਿਲਾਪ ਹੋ ਗਿਆ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਨੇ ਸ਼ਬਦ ਫਰਮਾਏ ਕਿ ਇਸ਼ ਪੁੰਨੀ ਵਡਭਾਗਣੀ ਵਰ ਪਾਇਆ ਹਰ ਰਾਏ, ਇੱਛਾ ਪੂਰੀ ਹੋ ਗਈ ਵਡਭਾਗੀ ਆਤਮਾ ਦੀ, ਜਦੋਂ ਵਾਹਿਗੁਰੂ ਪਰਮੇਸ਼ਰ ਆਤਮਾ ਮਿਲਾਪ ਵਾਹਿਗੁਰੂ ਪਰਮੇਸ਼ਰ ਰੂਪ ਵਰ ਨੂੰ ਪ੍ਰਾਪਤ ਕਰ ਲਿਆ।
ਮਿਲ ਸਹੀਆ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ।
ਇਹ ਮਿਲ ਕਰਕੇ ਫਿਰ ਸਹੀਆਂ ਜਿਨ੍ਹਾਂ ਦਾ ਆਪਾਂ ਜ਼ਿਕਰ ਅੱਗੇ ਕੀਤਾ ਉਹ ਫਿਰ ਮੰਗਲ ਗਾਵਹੀ ਖੁਸ਼ੀਆਂ ਦੇ ਗੀਤ ਗਾਉਂਦੀਆਂ ਨੇ ਤੇ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ। ਪਰ ਉਹਨਾਂ ਦੀਆਂ ਜਿਹੜੇ ਸੋ ਮੰਗਲਾਚਰਨ ਹੁੰਦੇ ਨਾ ਉਹ ਕੋਈ ਸੰਸਾਰਕ ਗੀਤ ਨਹੀਂ ਹੋਇਆ ਕਰਦੇ, ਗੋਬਿੰਦ ਦੇ ਗੀਤ ਹੋਇਆ ਕਰਦੇ ਆ। ਅਕਾਲ ਪੁਰਖ ਪਰਮੇਸ਼ਰ ਦੀ ਉਸਤਤੀ ਦੇ ਵਿੱਚ ਉਹ ਗੀਤ ਇਹ ਦੀਦੇ ਗਾਉਂਦੇ ਹਨ। ਕਿਵੇਂ ਗਾਉਂਦੇ ਨੇ? ਕੰਨਾਂ ਵਿੱਚ ਸਹਿਜ ਸੁਭਾਅ ਮਿਊਜ਼ਿਕ ਚੱਲਦਾ ਰਹਿੰਦਾ ਕਈ ਵਾਰ, ਜਦ ਆਪਾਂ ਜਿਹੜਾ ਵੀ ਸੁਣਿਆ ਹੋਵੇ ਤੇ ਜਿਹਨੇ ਸੁਣੀ ਬਾਣੀ ਹੈ, ਜਿਹਨੇ ਸੁਣਿਆ ਹੀ ਨਾਮ ਹੈ, ਉਹਦੇ ਕੰਨਾਂ ਦੇ ਵਿੱਚ ਬਾਣੀ ਤੇ ਨਾਮ ਹੀ ਚੱਲਦਾ ਰਹਿਣਾ। ਇਹ ਗੀਤ ਗੋਬਿੰਦ ਅਲਾਏ, ਗੋਬਿੰਦ ਦੇ ਗੀਤ ਹੀ ਗਾਉਂਦੇ ਤੇ ਸੁਣਦੇ ਰਹਿੰਦੇ ਹਨ।
ਅਰ ਜਿਹਾ ਅਵਰ ਨਾ ਦਿਸਈ ਕੋਈ ਦੂਜਾ ਲਵੈ ਨਾ ਲਾਏ।
ਹੁਣ ਇਸ ਆਤਮਾ ਨੂੰ ਰੱਬ ਵਰਗਾ ਕੋਈ ਦਿਸਦਾ ਨਹੀਂ ਤੇ ਫਿਰ ਇਹ ਆਤਮਾ ਪੁਕਾਰ ਪੁਕਾਰ ਕੇ ਕਹਿ ਦਿੰਦੀ, ਮੇਰੇ ਲਾਲਨ ਕੀ ਸੋਭਾ ਸਦ ਨਵ ਤਨ ਨਵ ਰੰਗੀ ਸੋਭਾ। ਇਹ ਆਤਮਾ ਫਿਰ ਕਹਿੰਦੀ, ਕੋਊ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਨਹੀਂ ਹੈ ਮੇਰੇ ਮਾਲਕ ਅਕਾਲ ਪੁਰਖ ਵਰਗਾ ਕੋਈ, ਇਸ ਲਈ ਹਰ ਜਿਹਾ ਅਵਰ ਨਾ ਦਿਸਈ, ਰੱਬ ਵਰਗਾ ਕੋਈ ਨਹੀਂ ਦਿਸ ਰਿਹਾ, ਕੋਈ ਦੂਜਾ ਲਵੈ ਨਾ ਲਾਏ, ਕਿਸੇ ਦੂਸਰੇ ਨੂੰ ਅਸੀਂ ਨਹੀਂ ਆਪਣੇ ਮਨ ਤੇ ਲਿਆਉਂਦੇ। ਆਤਮਾ ਇਉਂ ਪੁਕਾਰਦੀ ਹੈ,
ਪਲਤ ਪਲਤ ਸਵਾਰੇ ਉਹਨਾਂ ਨੇ ਚਲ ਦਿੱਤੀਆਂ ਜਾਏ।
ਹੁਣ ਜਦੋਂ ਮਹਾਨ ਸ਼ਖਸੀਅਤ ਕੋਈ ਆਉਂਦੀ ਹੈ ਤੇ ਉਹਨੇ ਆਪਣੇ ਵੱਲੋਂ ਆ ਕੇ ਵੀ ਬਹੁਤ ਸਾਰੀਆਂ ਬਖਸ਼ਿਸ਼ਾਂ ਕਰਨੀਆਂ ਹੁੰਦੀਆਂ। ਜਦੋਂ ਹੁਣ ਮਹਾਨ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੀ ਹਿਰਦਾ ਰੂਪ ਸੇਜਾ ਦੇ ਉੱਤੇ ਆ ਗਿਆ ਤੇ ਉਹਨੇ ਆਉਂਦਿਆਂ ਹੀ ਬਖਸ਼ਿਸ਼ਾਂ ਪਤਾ ਕੀ ਕੀਤੀਆਂ? ਹਲਤ ਪਲਤ ਸਵਾਰ ਉਹਨ, ਆਉਂਦਿਆਂ ਹੀ ਉਹਨੇ ਕਹਿ ਦਿੱਤਾ, ਤੂੰ ਤੇ ਤਾਰੀ ਗਿਆ ਹੈ, ਮੰਨੈ ਤਰੈ ਤਾਰੇ ਗੁਰ ਸਿੱਖ, ਤੇਰੀ ਸੰਗਤ ਕਰਨ ਵਾਲੇ ਵੀ ਤਰ ਗਏ ਨੇ। ਤੇ ਇੱਕ ਬਚਨ ਗੁਰਬਾਣੀ ਵਿੱਚ ਇੱਥੋਂ ਤੱਕ ਵੀ ਆਉਂਦਾ, ਪ੍ਰਹਿਲਾਦ ਜਨ ਕੇ ਇੱਕ ਹੀ ਕੋਲ ਉਧਾਰੇ। ਜਦੋਂ ਕਈ ਵਾਰੀ ਮਨ ਵਿੱਚ ਇਨਸਾਨ ਸੋਚਦਾ ਵੀ ਭਗਤੀ ਤਾਂ ਇੱਕ ਨੇ ਕੀਤੀ ਤੇ ਬਾਕੀਆਂ ਨੂੰ ਫਲ ਕਿਵੇਂ ਮਿਲ ਗਿਆ, ਤੇ ਜਦ ਇਹ ਮੋਹਰ ਲੱਗ ਜਾਂਦੀ, ਗੁਰੂ ਅਮਰਦਾਸ ਪਾਤਸ਼ਾਹ ਦਾ ਸ਼ਬਦ ਆਉਂਦਾ, ਪ੍ਰਹਿਲਾਦ ਜਨ ਕੇ ਇੱਕ ਹੀ ਕੋਲ ਉਧਾਰੇ। ਪ੍ਰਹਿਲਾਦ ਨੇ ਭਗਤੀ ਕੀਤੀ, 21 ਕੋਲਾਂ ਤਰ ਗਈਆਂ। ਇੱਕੀਆਂ ਦੀ ਗਿਣਤੀ ਇਉਂ ਆਉਂਦੀ ਹੈ, 7 ਕੋਲਾਂ ਉਸ ਆਪਣੇ ਇਨਸਾਨ ਦੇ ਦਾਦਕਿਆਂ ਦੀਆਂ ਜਿਹਨੇ ਭਗਤੀ ਕੀਤੀ ਹੋਵੇ, 7 ਕੋਲਾਂ ਤਾਂ ਨੂੰ ਸਤਵੇਂ ਥਾਂ ਤੇ ਜਿਹੜਾ ਕੋਈ ਦਾਦਾ ਪੜਦਾਦਾ ਹੋਵੇ ਉਹਦੀ ਜਿੰਨੀ ਔਲਾਦ ਥਾਂ ਨੂੰ ਬਣਦੀ ਹੈ, ਤੇ 7 ਕੋਲਾਂ ਜਿਹੜੀਆਂ ਨਾਨਕਿਆਂ ਵਾਲੇ ਪਾਸੇ ਨੂੰ ਆਪਣੀ ਮਾਂ ਦੇ ਪਿਤਾ ਦਾ ਪਿਤਾ ਦਾ ਪਿਤਾ ਗਾਂ ਸਤਵੇਂ ਥਾਂ ਤੇ ਜਿਹੜਾ ਉਹਦੇ ਜਿੰਨੇ ਕੁਟੰਬ ਦੇ ਜੀ ਨੇ ਉਹ, ਤੇ ਜਿਹਨੇ ਭਗਤੀ ਕੀਤੀ ਫਿਰ ਉਹਦੇ ਸਹੁਰਿਆਂ ਦੀਆਂ 7 ਕੋਲਾਂ, ਉਹਦੀ ਪਤਨੀ ਦੇ ਪਿਤਾ ਦਾ ਪਿਤਾ ਦਾ ਪਿਤਾ ਪਿਤਾ ਗਾਂ ਸਤਵੇਂ ਥਾਂ ਤੇ ਜਿਹੜਾ ਪਹੁੰਚਦਾ 7 ਤੇ 21। ਇਹ 21 ਕੁਲਾਂ ਨੇ ਤੇ ਸ਼ਾਇਦ ਹੋਰ ਕਿਸੇ ਗ੍ਰੰਥ ਵਿੱਚ ਹੁੰਦਾ ਤੇ ਵਿਸ਼ਵਾਸ ਕਰਨ ਤੋਂ ਆਪਾਂ ਜਿਹੜੇ ਥਰ ਥਰਾ ਜਾਂਦੇ ਵੀ ਇਹ ਕਿਵੇਂ ਹੋ ਸਕਦਾ। ਗੁਰੂ ਅਮਰਦਾਸ ਪਾਤਸ਼ਾਹ ਨੇ ਪ੍ਰਹਿਲਾਦ ਦਾ ਪ੍ਰਸੰਗ ਵਰਣਨ ਕੀਤਾ ਗੁਰਬਾਣੀ ਵਿੱਚ, ਉਹਨਾਂ ਨੇ ਲਿਖਿਆ, ਪ੍ਰਹਿਲਾਦ ਜਨ ਕੇ 21 ਹੀ ਕੁਲ ਉਧਾਰੇ। 21 ਕੁਲਾਂ ਜਿਹੜੀਆਂ ਨੇ ਉਸ ਦੀਆਂ ਤਰ ਗਈਆਂ ਹਨ। ਇਵੇਂ ਉਹ ਅਕਾਲ ਪੁਰਖ ਜਦੋਂ ਫਿਰ ਆ ਜਾਂਦਾ ਨਾ ਹਿਰਦੇ ਰੂਪ ਸੇਜਾ ਤੇ, ਜੇ ਪ੍ਰਾਪਤੀ ਇੰਨੀ ਵੱਡੀ ਹੈ ਤੇ ਉਹਨੇ ਜਿਹੜੀਆਂ ਬਖਸ਼ਿਸ਼ਾਂ ਕਰਨੀਆਂ ਉਹ ਵੀ ਇੰਨੀਆਂ ਵੱਡੀਆਂ ਵੀ ਜਿਨ੍ਹਾਂ ਦਾ ਜ਼ਿਕਰ ਹੀ ਨਹੀਂ ਕੀਤਾ ਜਾਂਦਾ, ਤੇ ਜਿਹੜੀਆਂ ਸਾਡੇ ਦੁਨਿਆਵੀ ਇਨਸਾਨਾਂ ਦੇ ਮੰਨਣ ਵਿੱਚ ਹੀ ਨਹੀਂ ਆ ਸਕਦੀਆਂ, ਸਾਡੀ ਕਲਪਨਾ ਦੇ ਵਿੱਚ ਹੀ ਨਹੀਂ ਆ ਸਕਦੀਆਂ। ਇਸ ਵਾਸਤੇ ਹਲਤ ਪਲਤ ਸਵਾਰ ਆਉਣਾ, ਉਸ ਸੇਵਕ ਦਾ ਲੋਕ ਪਰਲੋਕ ਸਵਾਰ ਦਿੱਤਾ ਤੇ ਨਿਹ ਚਲ ਦਿੱਤੀਆਂ ਨੇ ਜਾਏ, ਸੱਚਖੰਡ ਵਿੱਚ ਉਹਦੇ ਵਾਸਤੇ ਸਥਿਤ ਪੱਕੀ ਜਗ੍ਹਾ ਉਹਨੂੰ ਦੇ ਦਿੱਤੀ।
ਸੰਸਾਰ ਸਾਗਰ ਤੇ ਰੱਖੇ ਨਾ ਬਹੁੜ ਨਾ ਜਨਮੈ ਧਾਏ।
ਸੰਸਾਰ ਵਿੱਚ ਬਹੁਤ ਸਾਰੀ ਲੁਕਾਈ ਡੁੱਬਦੀ ਜਾਂਦੀ ਹੈ, ਪਰ ਉਸ ਸੇਵਕ ਨੂੰ ਰੱਖ ਲਿਆ ਸੱਚੇ ਪਾਤਸ਼ਾਹ ਪਰਮੇਸ਼ਰ ਨੇ, ਆਪਣੇ ਚਰਨੀ ਲਾ ਲਿਆ ਤੇ ਸੰਸਾਰ ਸਾਗਰ ਵਿੱਚ ਡੁੱਬਣ ਨਹੀਂ ਦਿੱਤਾ।
ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ।
ਹੁਣ ਜਦ ਇਸ ਤਰ੍ਹਾਂ ਦੇ ਸੇਵਕ ਨੂੰ ਕੋਈ ਪੁੱਛਦਾ ਨਾ ਭਾਈ ਤੂੰ ਕਿਵੇਂ ਇਹ ਤਰਿਆ ਹੈ ਤੇ ਰੱਬ ਦਾ ਤੂੰ ਅੰਤ ਪਾਇਆ ਸੀ, ਉਹ ਕਹਿੰਦਾ ਨਹੀਂ ਮੇਰੀ ਤੇ ਇੱਕ ਜ਼ਬਾਨ ਸੀ, ਰੱਬ ਦੇ ਇੰਨੇ ਗੁਣ ਨੇ ਮੈਂ ਤੇ ਵਰਣਨ ਹੀ ਨਹੀਂ ਕਰ ਸਕਦਾ, ਤਰੇ ਨਾਨਕ ਚਰਨੀ ਪਾਏ। ਉਹਦਾ ਫਿਰ ਮਨ ਇੰਨਾ ਨਿਮਰਤਾ ਚ ਆ ਜਾਂਦਾ, ਉਹ ਕਹਿੰਦਾ ਮੈਂ ਤੇ ਚਰਨ ਫੜੇ ਆ ਰੱਬ ਦੇ ਤੇ ਬੇਨਤੀਆਂ ਕੀਤੀਆਂ ਤਰਲੇ ਕੀਤੇ, ਮੈਨੂੰ ਤੇ ਉਦਾਂ ਹੀ ਬਖਸ਼ ਲਿਆ ਹੈ ਰੱਬ ਨੇ।
ਪਲ ਗੁਣ ਨਿਤ ਸਲਾਹੀਆ ਜਿਸਨੋ ਤਿਲ ਨਾ ਤਮਾਏ।
ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਇਸ ਸ਼ਬਦ ਸੰਪੂਰਨ ਕਰਦੇ ਹੋਏ ਫਰਮਾਉਂਦੇ ਨੇ ਭਈ ਫਲਗਣ ਦੇ ਮਹੀਨੇ ਦੁਆਰਾ ਜੇ ਕਿਸੇ ਨੇ ਸਿੱਖਿਆ ਲੈਣੀ ਹੈ ਤੇ ਪਾਤਸ਼ਾਹ ਕਹਿੰਦੇ ਉਸ ਰੱਬ ਨੂੰ ਸਲਾਹੋ, ਉਹਦੀ ਉਸਤਤ ਕਰੋ ਜਿਸ ਨੂੰ ਤਿਲ ਨਾ ਤਮਾਏ। ਜਿਸ ਰੱਬ ਨੇ ਕੋਈ ਗ੍ਰਾਂਟ ਦੇਣੀ ਹੋਈ ਨਾ ਤੇ ਉਹਨੂੰ ਕੋਈ ਜਾ ਕੇ ਓਬਜੈਕਸ਼ਨ ਨਹੀਂ ਕਰ ਸਕਦਾ ਵੀ ਰੱਬਾ ਤੂੰ ਇਹਨੂੰ ਕਿਉਂ ਦੇ ਦਿੱਤਾ ਹੈ। ਤਿਲਡਾਂ ਤਮਾਏ ਉਹਨੂੰ ਕਿਸੇ ਪ੍ਰਕਾਰ ਦੀ ਕਿਸੇ ਦੀ ਪ੍ਰਵਾਹ ਨਹੀਂ ਹੈ, ਉਹਨੇ ਜੋ ਦੇਣਾ ਹੋਇਆ ਖੁਸ਼ ਖੋ ਕਰਕੇ ਦੇ ਦੇਣਾ। ਪਾਤਸ਼ਾਹ ਜੀ ਕਹਿੰਦੇ ਉਸਤਤੀ ਕਰਨੀ ਤੇ ਫਿਰ ਉਹਦੀ ਕਰੋ, ਸੰਸਾਰੀ ਲੋਕਾਂ ਦੀ ਖੁਸ਼ਾਮਦ ਦੇ ਵਿੱਚੋਂ ਪਾਤਸ਼ਾਹ ਕਹਿੰਦੇ ਕੁਝ ਨਹੀਂ ਲੱਭੇਗਾ।
ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਜ ਸਰੇ।
ਜਦੋਂ ਤੋਂ ਇਹ ਬ੍ਰਹਿਮੰਡ ਖੰਡ ਹੋਂਦ ਵਿੱਚ ਆਏ ਨੇ ਤਦੋਂ ਤੋਂ ਹੀ ਜਿਨ੍ਹੇ ਜਿਨ੍ਹੇ ਵੀ ਰੱਬ ਦਾ ਨਾਮ ਧਿਆਇਆ ਹੈ ਉਹਦੇ ਕਾਰਜ ਸੰਪੂਰਨ ਹੋ ਗਏ ਨੇ। ਚਾਹੇ ਅਜਾਮਲ ਸੀ, ਚਾਹੇ ਗਨਕਾ ਸੀ, ਚਾਹੇ ਕੋਈ ਵੀ ਸੀ, ਜਿਨ੍ਹੇ ਜਿਨ੍ਹੇ ਵੀ ਰੱਬ ਦਾ ਨਾਮ ਧਿਆਇਆ ਉਹਦੇ ਕਾਰਜ ਸੰਪੂਰਨ ਹੋ ਗਏ ਹਨ।
ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ।
ਰੱਬ ਨੂੰ ਮਿਲਣ ਦੇ ਵਾਸਤੇ ਜਿਨ੍ਹਾਂ ਨੇ ਗੁਰ ਪੂਰਾ ਆਰਾਧਿਆ, ਪੂਰੇ ਗੁਰਾਂ ਦੇ ਚਰਨੀ ਲੱਗਣਾ ਪਿਆ ਹੈ, ਨਹੀਂ ਤਾਂ ਗੁਰੂ ਨੂੰ ਮਿਲਣ ਤੋਂ ਬਿਨਾਂ ਕੀਤੀ ਹੋਈ ਭਗਤੀ ਲਿਖੀ ਤੇ ਜਾਂਦੀ ਹੈ, ਜਮਾਂ ਤਾਂ ਰਹਿੰਦੀ ਹੈ ਪਰ ਹਾਲੇ ਉਹ ਪਾਸ ਨਹੀਂ ਹੋਈ ਹੁੰਦੀ, ਪਾਸ ਪੂਰਾ ਗੁਰੂ ਹੀ ਕਰਦਾ ਹੈ। ਤੋ ਹਰ ਗੁਰ ਪੂਰਾ ਆਰਾਧਿਆ, ਜਿਨ੍ਹਾਂ ਨੇ ਪੂਰੇ ਗੁਰਾਂ ਦੇ ਚਰਨੀ ਲੱਗ ਕੇ ਰੱਬ ਨੂੰ ਆਰਾਧਿਆ ਹੈ, ਦਰਗਹਿ ਸੱਚ ਖਰੇ। ਦਰਗਾਹ ਦੇ ਵਿੱਚ ਜਦੋਂ ਪਰਖ ਹੋਈ ਤੇ ਜਿਹੜੇ ਖਰੇ ਬੰਦੇ ਚੁਣ ਕੇ ਕੱਢੇ ਸੀ ਨਾ ਉਹਨਾਂ ਦੇ ਵਿੱਚ ਉਹਨੂੰ ਖਿਲਾਰ ਦਿੱਤਾ।
ਸਰਬ ਸੁਖਾ ਨਿਤ ਚਰਨ ਹਰ ਭਉ ਜਲ ਬਿਖਮ ਤਰੇ।
ਰੱਬ ਦੇ ਚਰਨਾਂ ਚ ਬਿਰਤੀ ਜੋੜੀ ਹੈ ਐਸਿਆਂ ਨੇ ਜਿਹੜੇ ਜਿੱਤ ਗਏ ਨੇ, ਤੇ ਉਹਨਾਂ ਨੂੰ ਰੱਬ ਦੇ ਚਰਨਾਂ ਚ ਮਨ ਜੋੜਨ ਨਾਲ ਸਭ ਤਰ੍ਹਾਂ ਦੇ ਸੁਖ ਪ੍ਰਾਪਤ ਹਨ। ਭਉ ਜਲ ਬਿਖਮ ਤਰੇ, ਜਿਹੜਾ ਭਵ ਜਲ ਸਮੁੰਦਰ ਇੰਨਾ ਡਰਾਉਣਾ ਹੈ ਉਹਨੂੰ ਉਹ ਸਹਿ ਸੁਭਾਈ ਤਰ ਗਏ ਹਨ।
ਪ੍ਰੇਮ ਭਗਤ ਤਿੰਨ ਪਾਈਆ ਬਿਖਿਆ ਨਾਹੀਂ ਜਰੇ।
ਉਹਨਾਂ ਨੇ ਪ੍ਰੇਮਾ ਭਗਤੀ ਪ੍ਰਾਪਤ ਕੀਤੀ ਹੈ, ਪ੍ਰੇਮਾ ਭਗਤੀ ਪਰਿਓ ਕਾਲ ਸਭੈ ਜਗ ਉਪਰ ਮਾਹੇ ਲਿਖੇ ਭਰਮ ਗਿਆਨੀ। ਜਿਹੜਾ ਹੋਵੇ ਵਿਦਵਾਨ ਤੇ ਭਾਵੇਂ ਭਰਮ ਵਿੱਚ ਪਿਆ ਹੋਵੇ, ਕਬੀਰ ਸਾਹਿਬ ਕਹਿੰਦੇ ਸਾਰਿਆਂ ਦੇ ਸਿਰ ਤੇ ਮੌਤ ਕੂਕਦੀ ਹੈ, ਜਮ ਜਿਹੜਾ ਡੰਡਾ ਲੈ ਕੇ ਖੜਾ ਹੈ, ਤੇ ਨਾਲ ਹੀ ਜਿਹੜਾ ਭਰਮ ਵਿੱਚ ਪਿਆ ਹੋਇਆ ਕੋਈ ਗਿਆਨੀ ਹੋਵੇ ਨਾ ਉਹਦੇ ਵੀ ਸਿਰ ਤੇ ਡੰਡਾ ਲੈ ਕੇ ਉਹ ਜਮ ਜਿਹੜੇ ਨੇ ਉਹ ਖੜੇ ਨੇ। ਉਹ ਕਹਿੰਦੇ ਨੇ ਪਰ ਉਹ ਕਹਿੰਦੇ ਗਿਆਨ ਭਾਵੇਂ ਨਾ ਆਉਂਦਾ ਹੋਵੇ ਦੁਨਿਆਵੀ, ਤੇ ਵਿਦਵਾਨ ਭਾਵੇਂ ਨਾ ਹੋਵੇ, ਪਰ ਉਹ ਕਹਿੰਦੇ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹੇ ਜਾਨੀ। ਉਹ ਕਹਿੰਦੇ ਜਿਨ੍ਹਾਂ ਨੇ ਪ੍ਰੇਮਾ ਭਗਤੀ ਜਾਣ ਲਈ ਹੈ ਨਾ ਉਹ ਖਾਲਸੇ ਬਣ ਗਏ ਨੇ। ਇਹ ਲਫ਼ਜ਼ ਕਬੀਰ ਸਾਹਿਬ ਕਈ ਸੌ ਸਾਲ ਪਹਿਲਾਂ ਉਚਾਰ ਗਏ, ਪਰ ਉਹ ਕਾਲ ਸਭੈ ਜਗ ਉਪਰ ਮਾਹੇ ਲਿਖੇ ਭਰਮ ਗਿਆਨੀ। ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹੇ ਜਾਨੀ। ਜਿਨ੍ਹਾਂ ਨੇ ਪ੍ਰੇਮਾ ਭਗਤੀ ਜਾਣ ਲਈ ਨਾ, ਜਿਸ ਪ੍ਰੇਮ ਭਗਤੀ ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਵੀ ਮੋਹਰ ਲਾ ਦਿੱਤੀ ਕਿ ਜਿਨ ਪ੍ਰੇਮ ਕੀ ਉਹ ਤੇ ਨਹੀਂ ਪ੍ਰਭ ਪਾਇਓ, ਤੇ ਉਹ ਪ੍ਰੇਮਾ ਭਗਤੀ ਗੁਰੂ ਅਰਜਨ ਸਾਹਿਬ ਫਰਮਾ ਰਹੇ ਨੇ ਪ੍ਰੇਮ ਭਗਤ ਤਿੰਨ ਪਾਈਆ, ਉਹਨਾਂ ਨੇ ਪ੍ਰੇਮਾ ਭਗਤੀ ਪਾਈ ਹੈ, ਬਿਖਿਆ ਨਾਹੀ ਜਰੇ। ਹੁਣ ਉਹ ਬਿਖਿਆ ਰੂਪੀ ਜ਼ਹਿਰ ਦੇ ਵਿੱਚ ਨਹੀਂ ਜਲੇ ਹਨ।
ਕੋੜ ਗਏ ਦੁਬਿਧਾ ਨਸੀ ਪੂਰਨ ਸੱਚ ਭਰੇ।
ਉਹ ਤਾਂ ਹੁਣ ਸੱਚ ਦੇ ਨਾਲ ਅੰਦਰੋਂ ਭਰ ਗਏ ਨੇ, ਝੂਠ ਤੇ ਦੁਬਿਧਾ ਆਦਿਕ ਉਹਨਾਂ ਦੀ ਜ਼ਿੰਦਗੀ ਚੋਂ ਨਿਕਲ ਗਈ ਹੈ।
ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਧਰੇ।
ਰੱਬ ਨੂੰ ਕਿਵੇਂ ਸਿਮਰਦੇ ਹਨ? ਮਨ ਅੰਦਰ ਏਕ ਧਰੇ, ਮਨ ਨੂੰ ਇੱਕ ਅਕਾਲ ਪੁਰਖ ਦੇ ਚਰਨਾਂ ਵਿੱਚ ਟਿਕਾ ਕੇ ਨਿਸ਼ਚਾ ਕਰਕੇ ਸਿਮਰਦੇ ਹਨ।
ਮਹਾ ਦਿਵਸ ਮੂਰਤ ਭਲੇ ਜਿਸ ਕੋ ਨਜ਼ਰ ਕਰੇ।
ਮਹਾਰਾਜ ਕਹਿੰਦੇ ਰੱਬ ਦੀ ਨਜ਼ਰ ਦੀ ਲੋੜ ਹੈ, ਉਹਦੀ ਰਹਿਮਤ ਦੀ ਲੋੜ ਹੈ, ਜਿਸ ਦੇ ਉੱਤੇ ਉਸ ਪਰਮੇਸ਼ਰ ਦੀ ਰਹਿਮਤ ਦੀ ਨਜ਼ਰ ਹੋ ਜਾਏ। ਮਹਾਰਾਜ ਕਹਿੰਦੇ ਉਸ ਮਨੁੱਖ ਦੇ, ਉਸ ਜੀਵ ਦੇ ਜ਼ਿੰਦਗੀ ਦੇ ਮਹਾ ਮਹੀਨੇ ਵੀ ਸਫਲੇ ਨੇ, ਦਿਵਸ ਉਹਦੇ ਦਿਨ ਵੀ ਸਾਰੇ ਸਫਲੇ ਨੇ, ਮੂਰਤ ਨਿੱਕੇ ਨਿੱਕੇ ਪਹਿਰ ਸਕਿੰਟ ਮਿੰਟ ਵੀ ਉਹਦੇ ਸਾਰੇ ਹੀ ਸਫਲੇ ਹਨ।
ਨਾਨਕ ਮੰਗੈ ਦਰਸ ਦਾਨ ਕਿਰਪਾ ਕਰਹੋ ਹਰੇ।
ਇਸ ਬਾਣੀ ਦੀ ਸੰਪੂਰਨਤਾ ਕਰਦਿਆਂ ਹੋਇਆ ਗੁਰੂ ਨਾਨਕ ਸਾਹਿਬ ਦੇ ਪੰਜਵੇਂ ਸਰੂਪ ਸਮਾਪਤੀ ਕਰਦੇ ਨੇ। ਨਾਨਕ ਮੰਗੈ ਦਰਸ ਦਾਨ, ਹੇ ਵਾਹਿਗੁਰੂ ਅਕਾਲ ਪੁਰਖ ਤੇਰੇ ਕੋਲੋਂ ਤੇਰੇ ਸੇਵਕ ਤੇਰੇ ਦਰਸ਼ਨਾਂ ਦਾ ਹੀ ਦਾਨ ਮੰਗਦੇ ਹੈ, ਤੇਰੇ ਦਰਸ਼ਨਾਂ ਦੀ ਤਾਂਗ ਹੈ, ਕਿਰਪਾ ਕਰੋ ਹਰੇ। ਹੇ ਹਰਿਆਂ ਭਰਿਆਂ ਕਰਨ ਵਾਲੇ ਪ੍ਰਭੂ ਜੀ, ਕਿਰਪਾ ਕਰਕੇ ਆਪਣੇ ਦਰਸ਼ਨ ਬਖਸ਼ਣਾ ਕਰੋ। ਇਹ ਮਹਾਨ ਪਵਿੱਤਰ ਸ਼ੁਭ ਉਪਦੇਸ਼ ਪੰਚਮ ਪਾਤਸ਼ਾਹ ਜੀ ਨੇ ਜਗਤ ਨੂੰ ਬਖਸ਼ਿਸ਼ ਕਰਕੇ ਜਗਤ ਨੂੰ ਰੱਬ ਨਾਲ ਮਿਲਣ ਦਾ ਮਾਰਗ ਦਰਸਾਇਆ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਪੰਚਮ ਪਿਤਾ ਜੀ ਉਹ ਮੁਆਫੀ ਦੇਣੀ, ਅੱਗੇ ਲਈ ਸਮਤ ਬਖਸ਼ਣੀ। ਗੁਰੂ ਘਰ ਪਹੁੰਚੀਆਂ ਸਭ ਸੰਗਤਾਂ ਨੂੰ, ਜੀ ਆਇਆਂ ਨੂੰ ਸਭਨਾਂ ਦਾ ਧੰਨਵਾਦ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।